ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚੁਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਸਿਧਕ ਕੇਸਾ ਸਵਾਸਾਂ ਨਾਲ ਨਿਭਾਈ। ਤਿੰਨਾ ਸਿੰਘਾਂ ਸਿੰਘਣੀਆਂ ਭੁਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ
ਵਾਹਿਗੁਰੂ
ਵਾਹਿਗੁਰੂ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ
ਵਾਹਿਗੁਰੂ
ਵਾਹਿਗੁਰੂ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
ਵਾਹਿਗੁਰੂ
ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗ ਜੁਗ ਅਟਲ ਧਰਮ ਕਾ ਜੈਕਾਰ ਹੋਵੇ। ਖਾਲਸਾ ਜੀ ਸਾਹਿਬ ਬੋਲੋ ਜੀ
ਵਾਹਿਗੁਰੂ
ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦੇ ਰਾਖੇ ਆਪ ਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਨੂੰ ਜਿਨ੍ਹਾਂ ਤੋਂ ਪੰਥ ਤੋਂ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾੜਿਆਂ ਦੇ ਤਾਰ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਗੱਦੀ ਤੇ ਸ਼ਿਸ਼ੋਭਿਤ ਚਵਰ ਛਤਰ ਤਖਤ ਦੇ ਮਾਲਕ, ਜੁਗ ਜੁਗ ਅਟਲ ਜਾਗਦੀ ਜੋਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਾਤਸ਼ਾਹ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ, ਸ਼ੁਕਰ ਹੈ ਸਤਿਗੁਰੂ ਜੀ, ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸੱਚੇ ਪਾਤਸ਼ਾਹ ਜੀ ਤਖਤ ਤੇ ਬਿਰਾਜਮਾਨ ਹੋ ਕੇ ਸਰਬਤ ਸਾਧ ਸੰਗਤ ਨੂੰ ਖੁੱਲੇ ਦੀਦਾਰੇ ਬਖਸ਼ ਕੇ ਨਿਹਾਲ ਕੀਤੇ। ਪਾਤਸ਼ਾਹ ਜੀ ਆਪ ਜੀ ਦੇ ਰਹਿਮਤ ਸਦਕਾ ਸੰਧਿਆ ਵੇਲੇ ਦੀਵਾਨਾਂ ਵਿੱਚੋਂ ਆਪ ਜੀ ਦੀ ਰੱਬੀ ਬਾਣੀ ਸ੍ਰੀ ਸੋਦਰ ਰਹਿਰਾ ਸਾਹਿਬ ਜੀ ਦੇ ਜਾਪ ਹੋਏ ਨੇ। ਪਾਤਸ਼ਾਹ ਜੀ ਆਪ ਜੀ ਦੀ ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਸੇਵਕਾਂ ਕੋਲੋਂ ਅਨੇਕ ਅਨੇਕ ਪ੍ਰਕਾਰ ਦੀ ਗਲਤੀਆਂ ਦੀ ਮੁਆਫ਼ੀ ਬਖਸ਼ਣਾ। ਪਾਤਸ਼ਾਹ ਜੀ ਅੱਗੇ ਵਾਸਤੇ ਚੇਤਾ ਸੁਧਾਰ ਬਖਸ਼ਣਾ। ਸਤਿਗੁਰੂ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈ ਸਾਧ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ। ਸਤਿਗੁਰੂ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਓ। ਸਤਿਗੁਰੂ ਜੀ ਦਰਾਈਆਂ ਸੰਗਤਾਂ ਦੀ ਹਾਜ਼ਰੀਆਂ ਦਰ ਤੇ ਪ੍ਰਵਾਨ ਕਰੋ। ਕਦਮ ਕਦਮ ਲੇਖੇ ਵਿੱਚ ਲਾਓ, ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰੋ। ਸਤਿਗੁਰੂ ਜੀ ਸਰਬਤ ਦੇ ਕਾਰਜ ਰਾਸ ਕਰੋ, ਸਰਬਤ ਦੇ ਗ੍ਰਹਿ ਵਿੱਚ ਸੁੱਖ ਸ਼ਾਂਤੀ ਬਖਸ਼ੋ। ਪਾਤਸ਼ਾਹ ਜੀ ਇਸ ਵੇਲੇ ਆਪ ਆਪਣਾ ਇਲਾਹੀ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਅਤੇ ਹੁਕਮ ਤੇ ਚੱਲਣ ਦੀ ਸੁਮਤ ਬਖਸ਼ੋ। ਉਪਰੰਤ ਦੀਵਾਨ ਹਾਲ ਸਜਾਉਣ ਦੀ ਆਗਿਆ ਬਖਸ਼ੋ। ਸੇਈ ਸੰਤ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਂ ਚਿਤਾਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ
ਸਰਬਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ
ਪੰਥ,
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ
ਗ੍ਰੰਥ,
ਗੁਰੂ ਗ੍ਰੰਥ ਜੀ ਮਾਨਿਓ
ਪ੍ਰਗਟ ਗੁਰਾਂ ਕੀ ਦੇ,
ਜੋ ਪ੍ਰਭ ਕੋ ਮਿਲ ਬੋਚ ਹੈ
ਖੋਜ ਸ਼ਬਦ
ਮੈਲੇ, ਰਾਜ ਕਰੇਗਾ ਖਾਲਸਾ
ਕੀ ਰਹੇ ਨਾ ਹੋਏ,
ਖੁਆਰ ਹੋਏ ਸਭ ਮਿਲੇਂਗੇ
ਬਚੇ ਸ਼ਰਨ ਜੋ ਹੋਏ,
ਖੁਆਰ ਹੋਏ ਸਭ ਮਿਲੇਂਗੇ
ਬਚੇ ਸ਼ਰਨ ਜੋ ਹੋਏ।
ਬੋਲੇ ਸੋ ਨਿਹਾਲ
ਸਤਿ ਸ਼੍ਰੀ ਅਕਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀਓ, ਧੰਨ ਵਾਹਿਗੁਰੂ ਸਾਹਿਬ ਜੀਓ। ਗਗਨ ਦਮਾਮਾ ਵਾਜਿਓ, ਪਰਿਓ ਨਿਸ਼ਾਨਾ ਕਾਓ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਉ। ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੇ ਹੇਤ। ਪੁਰਜਾ ਪੁਰਜਾ ਘਟ ਮਰਹਿ, ਕਬਹੂ ਨਾ ਛਾਡੈ ਖੇਤ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੇ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਪੰਜਵਾ, ਘਰ ਦੂਜਾ ਚੌਪਦ ਇੱਕ ਓਅੰਕਾਰ, ਸਤਿਗੁਰ ਪ੍ਰਸ਼ਾਦ ਏਕ ਪਿਤਾ ਏਕਸਕੇ ਹਮ ਬਾਰਕ। ਤੂੰ ਮੇਰਾ ਗੁਰਹਾਈ, ਸੁਣ ਮੀਤਾ ਜੀਓ ਹਮਾਰਾ, ਬਲ ਬਲ ਜਾਸੀ ਹਰ ਦਰਸ਼ਨ ਦੇਹ ਦਿਖਾਈ। ਏਕ ਪਿਤਾ ਏਕਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਸੁਣ ਮੀਤਾ ਜੀਓ ਹਮਾਰਾ, ਬਲ ਬਲ ਜਾਸੀ ਹਰ ਦਰਸ਼ਨ ਦੇਹ ਦਿਖਾਈ। ਸੁਣ ਮੀਤਾ ਧੂਰੀ ਕਉ ਬਲ ਜਾਏ, ਇਹ ਮਨ ਤੇਰਾ ਪਾਈ ਰਹਾਉ। ਪਾਵ ਮਲੋਵਾ ਮਲ ਮਲ ਧੋਵਾ, ਇਹੋ ਮਨ ਤੈ ਕੂ ਦੇਸਾ। ਸੁਣ ਮੀਤਾ ਹਉ ਤੇਰੀ ਸ਼ਰਣਾਈ ਆਇਆ, ਪ੍ਰਭ ਮਿਲੋ ਦੇਹੋ ਉਪਦੇਸਾ। ਮਨ ਨਾ ਕੀਜੈ ਸ਼ਰਣ ਪਰੀਜੈ, ਕਰੈ ਸੋ ਭਲਾ ਮਨਾਈਐ। ਸੁਣ ਮੀਤਾ ਜੀਓ ਪਿੰਡ ਸਭ ਤਨ ਅਰ ਪੀਜੈ, ਇਹ ਦਰਸ਼ਨ ਹਰ ਜੀਓ ਪਾਈਐ। ਭਇਓ ਅਨਗ੍ਰਹ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮੀਠਾ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਅਕਲ ਨਿਰੰਜਨ ਡਿਠਾ। ਭਇਓ ਅਨਗ੍ਰਹ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮੀਠਾ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਅਕਲ ਨਿਰੰਜਨ ਡਿਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਬੇਅੰਤ ਬਖਸ਼ਿਸ਼ਾਂ ਹੋਈਆਂ ਹਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ।
ਜੋ ਕਿ ਮਹਾਰਾਜ ਜੀ ਨੇ ਬਲ ਬਖਸ਼ਿਆ ਹੈ ਆਪਣੇ ਦਰਘਰ ਦੀਆਂ ਹਾਜ਼ਰੀਆਂ ਭਰਨ ਦਾ। ਸੋ ਸਰਬੱਤ ਸਾਧ ਸੰਗਤ ਨੇ ਸੰਧਿਆ ਵੇਲੇ ਸੋਦਰ ਸਾਹਿਬ ਜੀ ਦਾ ਪਾਠ ਸਰਵਣ ਕੀਤਾ ਹੈ, ਉਪਰੰਤ ਸ਼ਾਮਾਂ ਦੇ ਕੀਰਤਨ ਦਰਬਾਰ ਸਜਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸੰਗਤਾਂ ਨੂੰ ਬੇਨਤੀ ਹੈ ਕਿ ਕੱਲ੍ਹ ਦਿਨ ਐਤਵਾਰ 1 ਜੂਨ 2014 ਨੂੰ ਜਿਸ ਤਰ੍ਹਾਂ ਗੁਰੂ ਘਰ ਵੱਲੋਂ ਵਾਰ ਵਾਰ ਸੰਗਤਾਂ ਸਾਹਮਣੇ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ, 1984 ਦੇ ਵਿੱਚ ਹੋਏ ਦਰਬਾਰ ਸਾਹਿਬ ਦੇ ਹਮਲੇ ਦੀ 30ਵੀਂ ਵਰ੍ਹੇਗੰਢ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ, ਜੋ ਕਿ 9 ਵਜੇ ਤੋਂ ਲੈ ਕਰਕੇ 12 ਵਜੇ ਤੱਕ ਕਾਡੋਜ਼ਾ ਪਾਰਕ ਮਲਪੀਟਸ ਵਿਖੇ ਕੀਰਤਨ ਦਰਬਾਰ ਸਜਣਗੇ, ਉਪਰੰਤ ਨਗਰ ਕੀਰਤਨ ਕੱਢਿਆ ਜਾਵੇਗਾ। ਸੋ ਵਾਰ ਵਾਰ ਸੰਗਤ ਨੂੰ ਬੇਨਤੀ ਹੈ ਕਿ ਆਪ ਜੀਆਂ ਨੇ ਕੱਲ੍ਹ ਨੂੰ ਆਪਣਾ ਅਮੁੱਲਾ ਸਮਾਂ ਕੱਢ ਕੇ ਇਹ ਜੋ ਇਸ ਸ਼ਹਿਰ ਦੇ ਵਿੱਚ ਪਹਿਲਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਇਸ ਦੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ। ਸੋ ਆਓ ਸ਼ਾਮਾਂ ਦੇ ਦੀਵਾਨਾਂ ਦੀ ਸ਼ੁਰੂਆਤ ਕਰਦਿਆਂ ਹੋਇਆਂ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਜਲੰਧਰ ਵਾਲੇ ਆਪ ਜੀਆਂ ਨੂੰ ਨਿਰੋਲ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਉਣਗੇ, ਉਪਰੰਤ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਗੁਰਸ਼ਬਦ ਵਿਚਾਰ ਆਪ ਜੀਆਂ ਸਾਹਮਣੇ ਰੱਖਣਗੇ। ਸੋ ਆਓ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਜਲੰਧਰ ਵਾਲੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
वाहे गुरु वाहे गुरु साहेब जी सगल द्वार को छाड़ के गयो तुहारो द्वार गए की नाज अस बाए गोविंद दास तुहारे गोविंद दास तुहारे ने माण्यों के मान गुरु ने तानियों के तान ने ओटियों की ओट ने आश्रियों के आश्रय गुरु गरीब निवाज गरीब निवाज गरीब निवाज साईं मुझ में क्या खता साईं मुझ में क्या खता साईं मुझ में खता मुखो ना बोल पीर मुखो ना बोल पीर साई मुझ में खता साई मुझ में क्या खता साई 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 साईं मुझ में क्या खता हज का मैं होए होए गया ਹਜ ਕਬੈ ਹੋਏ ਹੋਏ ਗਿਆ ਕਿਤੀ ਬਾਰਕ ਵੀਰ ਕਿਤੀ ਬਾਰਕ ਵੀਰ ਸਾਈ ਮੁਝ ਮੈਂ ਕਿਆ ਖਤਾ ਸਾਈ ਮੁਝ ਮੈਂ ਕਿਆ ਖਤਾ ਸਾਈ ਮੁਝ ਮੈਂ ਕਿਆ ਖਤਾ ਮੁਖੋਂ ਨਾ ਬੋਲੇ ਪੀਰ ਮੁਖੋਂ ਨਾ ਬੋਲੇ ਪੀਰ ਸਾਈ ਮੁਝ ਮੈਂ ਖਤਾ ਮੁਝ ਮੈਂ ਕਿਆ ਖਤਾ ਅੱਜ ਕਬੈ ਹੋਏ ਹੋਏ ਗਿਆ ਆ ਅੱਜ ਕਬੈ ਹੋਏ ਹੋਏ ਗਿਆ
ਅੱਜ ਕਬੈ ਹੋਏ ਹੋਏ ਗਿਆ ਕਬੀਰ ਅੱਜ ਕਬੈ ਕੋ ਜਾਏ
ਕਬੈ ਹੋਏ ਹੋਏ ਗਿਆ ਅੱਜ ਕਬੈ ਹੋਏ ਹੋਏ ਗਿਆ ਕਿਤੀ ਬਾਰਕ ਵੀਰ ਕਿਤੀ ਬਾਰਕ ਵੀਰ ਸਾਈ ਮੁਝ ਮੈਂ ਕਿਆ ਖਤਾ ਸਾਈ ਮੁਝ ਮੈਂ ਕਿਆ ਖਤਾ ਸਾਈ ਮੁਝ ਮੈਂ ਸਾਈ ਮੁਝ ਮੈਂ ਕਿਆ ਖਤਾ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਸਾਸ 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 ਪੂਰੇ ਗੁਰ ਕਾ ਸੁਣ ਉਪਦੇਸ ਪੂਰੇ ਗੁਰ ਕਾ ਸੁਣ ਉਪਦੇਸ
पार ब्रह्म निकट कर पेख पार ब्रह्म निकट कर पेख सास सास सिमरो गोविंद मन अंतर की उतरे चिंद सास सास सिमरो गोविंद मन अंतर की उतरे चिंद सास 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 आप छोड़ बेनती करो आप छोड़ बेनती करो बेनती करो बेनती करो साध संग अगम सागर तरो आप छोड़ बेनती करो आप छोड़ बेनती करो साध संग अगम सागर तरो साध संग अगम सागर तरो सास सास सिमरो गोविंद मन अंतर की चिंद सास सास सिमरो गोविंद मन अंतर की उतरे चिंद सास 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 आसियंत त्यागो त्रंग आसनत त्यागो त्रंग आसनत त्यागो त्रंग संत जना की तूर मल मंग संत जना की तूर मन मंग सास सास सिमरो गोविंद
चिंद सास सास सिमरो गोविंद मन अंतर की उतरे चिंद सास 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 हर तन के हर ले ओ पंडार हर तन के हर ले ओ पंडार पर ले ओ हर तन के पर ले ओ हर तन के पर ले ओ हर तन के पर ले ओ नानक गुरपुरे नमस्कार नानक गुरपुरे नमस्कार सास सास सिमरो गोविंद मन अंतर चिंद सास सास सिमरो गोविंद मन अंतर की उतरे चिंद सास सिमरो जास विसंभर के सिमरो जास विसंभर के नाम जप अगंत आने के
नाम जप अगणित अनेक सिमरो सिमर सिमर सुख पावो कल्पनेश तन माहि मिटावो सिमरो सिमर सिमर वेद पुराण सिमरत सोदा करे आ
आवे
ਤਾਂ ਕਿ ਮਹਿਮਾ ਗਲੀ ਨ ਆਵੇ ਦਰਸ ਤੁਹਾਰੋ ਨਾਨਕ ਉਨ ਸਭ ਮੋਹੇ ਉਧਾਰੋ ਨਾਨਕ ਉਨ ਸੰਗ ਮੋਰੇ ਉਧਾਰੋ ਨਾਨਕ ਉਨ ਸੰਗ ਮੋਰੇ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਰ ਮਾਹੇ ਮਟਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ ਸਿਮਰੋ ਸਿਮਰ ਵਾਹਿਗੁਰੂ 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 ਮਾਹੇ ਮਟਾਵੋ
ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਓ। ਸਤਿਗੁਰੂ ਕਹਿੰਦੇ ਨੇ ਐ ਮਨੁੱਖ ਉਸ ਮਾਲਕ ਦਾ ਸਿਮਰਨ ਕਰ, ਉਹਦੀ ਬੰਦਗੀ ਕਰ, ਤੇ ਫਿਰ ਸਾਰੇ ਕਲੇਸ਼ ਝਗੜੇ ਤੇਰੀ ਜ਼ਿੰਦਗੀ ਵਿੱਚੋਂ ਖਤਮ ਹੋ ਜਾਣਗੇ ਤੇ ਆਨੰਦ ਬਣ ਜਾਵੇਗਾ। ਪਰ ਕੀ ਹੈ, ਤੂੰ ਉਸ ਮਾਲਕ ਦਾ ਸਿਮਰਨ ਕਰ, ਉਹਦੀ ਬੰਦਗੀ ਕਰ, ਤੇ ਫਿਰ ਇਹ ਜਿਹੜਾ ਤੇਰਾ ਜੀਵਨ ਹੈ ਇਹ ਸੁਖਾਲਾ ਬਣ ਜਾਵੇਗਾ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰੂ ਕਿਰਪਾ ਕਰੇ, ਰਹਿਮਤ ਕਰੇ, ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ੇ। ਧੰਨਵਾਦੀ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ, ਜਿਨ੍ਹਾਂ ਦੀ ਕਿਰਪਾ ਸਦਕਾ ਗੁਰੂ ਕੀ ਬਾਣੀ ਦਾ ਕੀਰਤਨ ਹਰ ਜਸ ਕੀਤਾ ਹੈ ਜੀ। ਸੋ ਆਪ ਸਮੂਹ ਸੰਗਤਾਂ ਦੇ ਧੰਨਵਾਦੀ ਹਾਂ, ਸਮੂਹ ਪ੍ਰਬੰਧਕ ਕਮੇਟੀ ਦੇ ਧੰਨਵਾਦੀ ਹਾਂ, ਜਿਨ੍ਹਾਂ ਸੇਵਾ ਦਾ ਮੌਕਾ ਬਖਸ਼ਿਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ। ਫਤਿਹ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਜਲੰਧਰ ਵਾਲਿਆਂ ਦਾ, ਜਿਨ੍ਹਾਂ ਨੇ ਤਕਰੀਬਨ 5 ਦਿਨ ਤੋਂ ਲਗਾਤਾਰ ਸ਼ਾਮ ਦੇ ਦੀਵਾਨਾਂ ਵਿੱਚ ਆਪਣੀ ਹਾਜ਼ਰੀ ਭਰੀ ਹੈ, ਅਤੇ ਉਮੀਦ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਭਾਈ ਸਾਹਿਬ ਦੀ ਜ਼ਰੂਰਤ ਪਈ ਤਾਂ ਭਾਈ ਸਾਹਿਬ ਜੀ ਜ਼ਰੂਰ ਆਪਣੀ ਹਾਜ਼ਰੀ ਭਰਨਗੇ। ਸੋ ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਕੱਲ ਗੁਰਦੁਆਰਾ ਸਿੰਘ ਸਭਾ ਬੇ ਏਰੀਜਾ ਮਿੰਟ ਪੀਟਰਸ ਵੱਲੋਂ ਕਾਰਡੋਜ਼ਾ ਪਾਰਕ ਵਿਖੇ 1984 ਦੇ ਸ਼ਹੀਦਾਂ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆ ਵਿਸ਼ਾਲ ਨਗਰ ਕੀਰਤਨ ਆਰਗੇਨਾਈਜ਼ ਕੀਤਾ ਜਾ ਰਿਹਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਇਸ ਨਗਰ ਕੀਰਤਨ ਵਿਚ ਜ਼ਰੂਰ ਸ਼ਿਰਕਤ ਕਰਨ ਦੀ ਕਿਰਪਾਲਤਾ ਕਰੋ। ਔਰ ਗੁਰੂ ਘਰ ਵਿਖੇ ਵਿਸ਼ੇਸ਼ ਸਮਾਗਮ ਚੱਲ ਰਹੇ ਹਨ। ਅੱਜ ਛੋਟੇ ਛੋਟੇ ਬੱਚਿਆਂ ਨੇ 1984 ਦੇ ਵਿਸ਼ੇ ਨੂੰ ਮੁੱਖ ਰੱਖਦੇ ਹੋਇਆਂ ਸਪੀਚ ਮੁਕਾਬਲੇ ਕਰਵਾਏ ਗਏ ਹਨ, ਔਰ ਬੱਚਿਆਂ ਨੇ ਬੜਾ ਉਤਸ਼ਾਹ ਸ਼ੋਅ ਕੀਤਾ ਹੈ। ਔਰ ਧੰਨਵਾਦ ਹੈ ਉਹਨਾਂ ਵੀਰਾਂ ਦਾ ਜਿਹੜੇ ਇਹੋ ਜਿਹੇ ਉਪਰਾਲੇ ਕਰ ਰਹੇ ਹਨ। ਔਰ ਇਨ੍ਹਾਂ ਉਪਰਾਲਿਆਂ ਦੇ ਨਾਲ ਹੀ ਜੋ ਸਾਡੀ ਅਗਲੀ ਪੀੜ੍ਹੀ ਹੈ ਉਸਨੂੰ ਸਾਡੇ ਇਤਿਹਾਸ ਦਾ, ਸਾਡੇ ਧਰਮ ਦੀ ਗਿਆਨ ਦੀ ਪ੍ਰਾਪਤੀ ਹੋਵੇਗੀ। ਸੋ ਬਹੁਤ ਬਹੁਤ ਮੁਬਾਰਕਬਾਦ ਹੈ ਉਹਨਾਂ ਬੱਚਿਆਂ ਦੇ ਮਾਤਾ ਪਿਤਾ ਜੀ ਨੂੰ ਵੀ, ਜੋ ਕਿ ਆਪਣੇ ਬੱਚਿਆਂ ਨੂੰ ਇਹ ਧਾਰਮਿਕ ਗਤੀਵਿਧੀਆਂ ਕਰਨ ਦੇ ਲਈ ਉਤਸ਼ਾਹਿਤ ਕਰਦੇ ਹਨ। ਸੋ ਆਓ, ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਸਾਡੇ ਵਿੱਚ ਹਾਜ਼ਰ ਹਨ, ਜੋ ਕਿ ਬੜੇ ਸਹਿਜ ਵਿੱਚ ਆ ਕਰਕੇ ਆਪ ਜੀਆਂ ਨੂੰ ਗੁਰਸ਼ਬਦ ਵਿਚਾਰ ਸਰਵਣ ਕਰਵਾਉਂਦੇ ਹਨ। ਸੋ ਆਓ, ਇੱਕ ਮਨ ਇੱਕ ਚਿੱਤ ਹੋ ਕਰਕੇ ਭਾਈ ਸਾਹਿਬ ਜੀ ਪਾਸੋਂ ਗੁਰਸ਼ਬਦ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮਾਨਸ ਕੀ ਗਤ ਤੇ ਹੀ ਮਾਨਸ ਕੀ ਗਤੇ ਹੀ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਰੂਹਾਨੀਅਤ ਦੇ ਭੰਡਾਰ ਸ਼ਹਿਨਸ਼ਾਹੇ ਕੁੱਲ ਆਲਮ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਇਸ ਸੰਸਾਰਕ ਪਦਾਰਥਵਾਦੀ ਮਾਹੌਲ ਵਿੱਚੋਂ ਸਤ ਸੰਗਤ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਦੇ ਇਸ ਪਾਵਨ ਅਸਥਾਨ ਤੇ ਪਿਛਲੇ ਦੋ ਰੋਜ਼ ਤੋਂ ਵਿਸ਼ੇਸ਼ ਦੀਵਾਨ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਚੱਲ ਰਹੇ ਹਨ ਜਿਨ੍ਹਾਂ ਨੂੰ 30 ਵਰੇ ਪਹਿਲਾਂ ਹਿੰਦੁਸਤਾਨ ਦੀ ਧਰਤੀ ਉੱਤੇ ਧਰਮ ਦੀ ਖਾਤਰ ਇਮਾਨ ਦੀ ਖਾਤਰ ਸ਼ਹੀਦੀਆਂ ਪ੍ਰਾਪਤ ਕੀਤੀਆਂ। ਅੰਮ੍ਰਿਤ ਕੁਰਬਾਨੀ ਦੇ ਰਸ ਪਿੰਨੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਆਓ ਗੁਰਮਤਿ ਵਿਚਾਰਾਂ ਨਾਲ ਆਪੋ ਆਪਣੀ ਸਾਂਝ ਪਾਈਏ, ਚਿੱਤ ਜੋੜ ਕੇ ਸਭ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਿਤਾ ਜੀ ਨੂੰ ਝੁਕਾ ਕੇ ਸੀਸ ਤੇ ਦੋਵੇਂ ਹੱਥ ਜੋੜ ਹਾਜ਼ਰੀਨ ਗੁਰੂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਜੋ ਪਿਛਲੇ 3 ਰੋਜ਼ ਤੋਂ ਆਪਣੀ ਵਿਚਾਰ ਚੱਲ ਰਹੀ ਹੈ ਕਿ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਪਉ ਜਾਏ। ਧਰਮ ਦੀ ਦੁਨੀਆ ਵਿੱਚ ਵਿਸ਼ਵਾਸ ਔਰ ਪ੍ਰੇਮ ਦੋ ਐਸੇ ਪਹਿਲੂ ਹਨ ਜਿਨ੍ਹਾਂ ਤੋਂ ਬਗੈਰ ਕੋਈ ਵੀ ਜਗਿਆਸੂ ਆਤਮਕ ਤੌਰ ਤੇ ਅਧਿਆਤਮ ਦੇ ਮਾਰਗ ਵਿੱਚ ਉਸ ਪਰਮਾਤਮਾ ਨਾਲ ਸਾਂਝ ਨਹੀਂ ਬਣਾ ਸਕਦਾ, ਕਿਉਂਕਿ ਪਰਮਾਤਮਾ ਦਾ ਕੋਈ ਇੱਕ ਰੂਪ ਨਹੀਂ ਹੈ। ਉਹਨੂੰ ਕਿਸੇ ਸਿਆਣਪ ਨਾਲ, ਕਿਸੇ ਅਕਲ ਨਾਲ, ਕਿਸੇ ਜੁਗਤ ਨਾਲ, ਕਿਸੇ ਪਾਠ ਨਾਲ ਪਾਇਆ ਨਹੀਂ ਜਾ ਸਕਦਾ। ਮਹਾਰਾਜ ਜੀ ਨੇ ਕੋਈ ਤਰੀਕਾ ਦੱਸਿਆ, ਜਿਸ ਦਿਨ ਵਿਸ਼ਵਾਸ ਤੇ ਪ੍ਰੇਮ ਹਿਰਦੇ ਵਿੱਚ ਬਣ ਗਿਆ ਉਸ ਦਿਨ ਉਸ ਦੇ ਦੀਦਾਰ ਹਨ, ਤੇ ਬਾਹਰਲੇ ਜਿੰਨੇ ਵੀ ਕਰਮ ਹਨ ਇਹ ਸਿਰਫ ਤੇ ਸਿਰਫ ਜਗਿਆਸੂ ਦੇ ਅੰਦਰ ਪ੍ਰੇਮ ਔਰ ਵਿਸ਼ਵਾਸ ਪੈਦਾ ਕਰਨ ਵਾਸਤੇ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਲਗੀਧਰ ਪਾਤਸ਼ਾਹ ਨੇ ਇੱਕ ਸਵਈਆ ਬਖਸ਼ਿਸ਼ ਕੀਤਾ, ਊ ਖਾਲਸਿਆਂ ਵਾਸਤੇ ਸਿੱਖਾਂ ਵਾਸਤੇ ਹੁਕਮ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਕਿਸੇ ਮੜੀ ਨੂੰ, ਮੱਠ ਨੂੰ, ਗੋਰ ਨੂੰ, ਕਬਰ ਨੂੰ ਪੂਜਦਾ ਨਹੀਂ ਹੈ। ਖਾਲਸਾ ਜੋ ਅਕਾਲ ਪੁਰਖ ਦੀ ਫੌਜ ਹੈ ਉਹ ਮੂਰਤੀ ਦਾ ਪੁਜਾਰੀ ਨਹੀਂ ਹੈ, ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਬਚਨ ਕਿਹਾ, ਸਿੱਖੋ ਇਹਦਾ ਭਾਵ ਅਰਥ ਇਹ ਨਹੀਂ ਹੈ ਕਿ ਮੂਰਤੀ ਦੀ ਪੂਜਾ ਜਾਂ ਬਿਧਾਂ ਦੀ ਪੂਜਾ ਕਰਨ ਵਾਲਿਆਂ ਨੂੰ ਰੱਬ ਨਹੀਂ ਮਿਲੇਗਾ, ਅਕਾਲ ਪੁਰਖ ਵਾਹਿਗੁਰੂ ਜੀ ਇੰਨੇ ਵੱਡੇ ਹਨ, ਗਹਿਰ ਹਨ, ਗੰਭੀਰ ਹਨ, ਅਗੋਚਰ ਹਨ, ਅਗਾਧ ਹਨ ਕਿ ਜੋ ਵੀ ਪ੍ਰੇਮ ਨਾਲ ਚੇਤੇ ਕਰੇਗਾ ਪਰਮਾਤਮਾ ਉਹਨੂੰ ਮਿਲਦਾ। ਪਰ ਸਿੱਖਾਂ ਵਾਸਤੇ ਇੱਕ ਰਹਿਤ ਬਣਾ ਦਿੱਤੀ, ਕਿਉਂਕਿ ਜਿਹੜਾ ਰੱਬ ਹੈ, ਅਕਾਲ ਪੁਰਖ ਹੈ, ਉਹ ਜਿਹਨੂੰ ਵੀ ਮਿਲਦਾ ਅਨਕੰਡੀਸ਼ਨਲ ਮਿਲਦਾ। ਉਹਦੀ ਕੋਈ ਕੰਡੀਸ਼ਨ ਨਹੀਂ ਹੈ ਕਿ ਆਹ ਸ਼ਰਤ ਪੂਰੀ ਕਰੋਗੇ ਫਿਰ ਪਰਮਾਤਮਾ ਮਿਲੇਗਾ। ਜੇ ਸ਼ਰਤਾਂ ਪੂਰੀਆਂ ਕਰਨ ਨਾਲ ਰੱਬ ਮਿਲਦਾ ਹੋਵੇ ਫਿਰ ਤੇ ਸਾਰੀ ਦੁਨੀਆਂ ਨੂੰ ਮਿਲ ਜਾਏ। ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੋਈ ਕੰਡੀਸ਼ਨ ਨਹੀਂ, ਅਨਕੰਡੀਸ਼ਨ ਮਿਲਦਾ। ਪਰ ਅਕਾਲ ਪੁਰਖ ਵੱਲੋਂ ਨਿਸ਼ਚਿਤ ਕੀਤੇ ਹੋਏ ਗੁਰੂ ਦੀ ਜੋ ਰਹਿਤ ਹੈ, ਉਸ ਸ਼ਰਤ ਵਿੱਚੋਂ, ਉਸ ਰਹਿਤ ਵਿੱਚੋਂ ਸਿੱਖ ਨੂੰ ਗੁਜ਼ਰਨਾ ਪੈਂਦਾ। ਫਿਰ ਗੁਰੂ ਦੀ ਜਾਮਣੀ ਰਾਹੀਂ, ਉਹ ਸਤਿਗੁਰੂ ਦੇ ਰਾਹੀਂ ਅਕਾਲ ਪੁਰਖ ਮਿਲਦਾ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕਹੇ, ਕਹਿੰਦੇ ਕਤਹੂੰ ਸੁਚੇਤ ਹੋਏ ਕਹਿ ਚਿੱਤ ਨਾ ਕੋ ਚਾਰ ਪੀਓ। ਜਦੋਂ ਸਵਈਏ ਪੜੋਂਗੇ ਤਾਂ ਮਹਾਰਾਜ ਜੀ ਦੇ ਆਹ ਵੀ ਸਵਈਏ ਆਉਂਦੇ, ਕਤਹੂੰ ਸੁਚੇਤ ਹੋਏ ਕਹਿ ਚਿੱਤ ਨਾ ਕੋ ਚਾਰ ਪੀਓ, ਕਤਹੂੰ ਅਚੇਤ ਹੋਏ ਕਹਿ ਸੋਭਤ ਅਚੇਤ ਹੋ। ਕਹਿੰਦੇ ਜਿਹੜਾ ਅਕਾਲ ਪੁਰਖ ਰੱਬ ਹੈ, ਉਹ ਕਿਤੇ ਬਹੁਤ ਸੁਚੇਤਤਾ ਵਾਲੇ ਰੂਪ ਵਿੱਚ, ਬਹੁਤ ਸਿਆਣੇ ਪੁਰਸ਼ਾਂ ਵਿੱਚ, ਬਹੁਤ ਬੁੱਧੀਜੀਵ ਪੁਰਸ਼ਾਂ ਵਿੱਚ, ਉਹਨਾਂ ਦੇ ਵਿੱਚ ਬੈਠ ਕੇ ਵੀ ਸੰਸਾਰ ਸ੍ਰਿਸ਼ਟੀ ਦਾ ਭਲਾ ਕਰ ਰਿਹਾ। ਕਹਿੰਦੇ ਹੁਣ ਕੀ ਕੋਈ ਕਹਿ ਸਕਦਾ ਕਿ ਜਿਹੜੇ ਬੰਦੇ ਅਚੇਤ ਨੇ, ਸਮਝ ਤੋਂ ਸੱਖਣੇ ਹਨ, ਸੰਸਾਰ ਵਿੱਚ ਸਿਰਫ ਆਪਣੀ ਰੋਟੀ ਮਸੀ ਖਾ ਸਕਦੇ ਹਨ, ਕਮਾਉਣ ਦੀ ਸੋਝੀ ਨਹੀਂ ਹੈ, ਪਹਿਨਣ ਦੀ ਸੋਝੀ ਨਹੀਂ ਹੈ, ਜਾਂ ਤੁਸੀਂ ਇੰਜ ਕਹਿ ਲਓ ਕਿ ਮੈਂਟਲੀ ਡਿਸੇਬਲ ਨੇ, ਤੇ ਕੀ ਉਹਨਾਂ ਵਿੱਚ ਰੱਬ ਨਹੀਂ ਹੈ? ਕਿਤੇ ਰੱਬ ਬਹੁਤ ਸਿਆਣਾ ਹੈ ਤੇ ਕਈਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ, ਜਿਨ੍ਹਾਂ ਨੂੰ ਲੋਕ ਮੂਰਖ ਕਹਿੰਦੇ ਨੇ, ਉਹਨਾਂ ਵਿੱਚ ਵੀ ਉਹ ਪਰਮਾਤਮਾ ਬੈਠਾ। ਤਾਂਹੀਓ ਸਾਹਿਬ ਦੀ ਬਾਣੀ ਨੇ ਕਿਹਾ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਪਾਣਾ। ਕਤਹੂੰ ਸੁਚੇਤ ਹੋਏ ਕਹਿ ਚਿੱਤ ਨਾ ਕੋ ਚਾਰ ਪੀਓ, ਕਤਹੂੰ ਅਚੇਤ ਹੋਏ ਕਹਿ ਸੋਭਤ ਅਚੇਤ ਹੋ। ਤੇ ਅਗਲੀ ਗੱਲ ਕਹਿੰਦੇ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ। ਕਿਤੇ ਜਿਹੜਾ ਰੱਬ ਹੈ, ਉਹ ਰਾਜਿਆਂ ਨੂੰ ਇੰਨੀ ਸ਼ਕਤੀ ਦੇ ਦਿੰਦਾ ਕਿ ਉਹਨਾਂ ਦਾ ਰਾਜ ਵੱਧਦਾ ਹੀ ਚਲੇ ਜਾਂਦਾ। ਉਹ ਦੁਨੀਆਂ ਨੂੰ ਜਿੱਤਣ ਦਾ ਸੁਪਨਾ ਲੈ ਲੈਂਦੇ, ਕਈ ਕਈ ਦੇਸ਼ ਜਿੱਤ ਲੈਂਦੇ, ਐਡੇ ਵੱਡੇ ਰਾਜੇ ਬਣ ਜਾਂਦੇ। ਉਹ ਬਲ ਕਿਹਨੇ ਦਿੱਤਾ? ਅਕਾਲ ਪੁਰਖ ਰੱਬ ਨੇ। ਰੱਬ ਨੇ ਉਹਨਾਂ ਨੂੰ ਬਲ ਦਿੱਤਾ, ਸ਼ਕਤੀ ਦਿੱਤੀ, ਰਾਜ ਵੱਧਦਾ ਗਿਆ। ਤੇ ਮਹਾਰਾਜ ਕਹਿੰਦੇ, ਕਿਤੇ ਫਿਰ ਉਹੀ ਰੱਬ ਜਿਹਨੇ ਉਹਨਾਂ ਨੂੰ ਸ਼ਕਤੀ ਦੇ ਕੇ ਉਹਨਾਂ ਦਾ ਰਾਜ ਵਧਾਇਆ, ਕਿਤੇ ਉਹੀ ਉਹ ਰੱਬ ਕਿਸੇ ਦੂਜੇ ਵਿੱਚੋਂ ਸ਼ਕਤੀ ਪੈਦਾ ਕਰਦਾ ਤੇ ਉਹਨਾਂ ਰਾਜਿਆਂ ਕੋਲੋਂ ਦੂਜਾ ਰਾਜਾ ਰਾਜ ਖੋਹ ਲੈਂਦਾ। ਕਹਿੰਦੇ ਖੋਣ ਵਾਲਾ ਵੀ ਰੱਬ ਹੈ ਤੇ ਦੇਣ ਵਾਲਾ ਵੀ ਰੱਬ। ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਸੇ ਸ਼ੀਨ ਛਿਤ ਲੇਤ ਹੋ। ਕਿਤੇ ਉਹ ਵੱਡੇ ਵੱਡੇ ਰਾਜਿਆਂ ਕੋਲੋਂ ਇੱਕ ਪਲ ਵਿੱਚ ਰਾਜ ਖੋਹ ਲੈਂਦਾ, ਦੇਣ ਵਾਲਾ ਵੀ ਉਹ ਸੀ ਤੇ ਰਾਜ ਖੋਣ ਲੱਗਿਆਂ ਵੀ ਕੋਈ ਹੋਰ ਨਹੀਂ ਹੈ, ਦੂਜੇ ਵਿੱਚ ਸ਼ਕਤੀ ਭਰ ਕੇ ਉਹਨੇ ਆਪ ਹੀ ਰਾਜ ਖੋਹ ਲਿਆ। ਤੇ ਅਖੀਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੱਲ ਬੜੀ ਪਿਆਰੀ ਕਹੀ, ਕਹਿੰਦੇ ਜਿਹੜਾ ਉਹ ਰੱਬ ਹੈ, ਸਰਵ ਸ਼ਕਤੀਮਾਨ ਹੈ, ਓਮਨੀਪੋਟੈਂਟ ਹੈ, ਸਰਵ ਕਲਾ ਸਮਰੱਥ ਹੈ, ਤੇ ਦੇਖੋ ਉਹਦੀ ਤਾਕਤ। ਤੇ ਦੁਨੀਆਂ ਦੇ ਲੋਕੋ, ਕਹੂੰ ਬੇਦਰੀਤ ਕਹੂੰ ਤਾਂ ਸਿਉਂ ਵਿਪਰੀਤ। ਵਿਪਰੀਤ ਕਹਿੰਦੇ ਉਲਟ, ਕਹਿੰਦੇ ਕਿਤੇ ਪਰਮਾਤਮਾ ਵੇਦਾਂ ਦੀ ਰੀਤ ਨਾਲ ਦੁਨੀਆਂ ਨੂੰ ਮਿਲ ਰਿਹਾ। ਜਿਹੜੇ ਵੇਦਾਂ ਦੀ ਰੀਤ ਨਾਲ ਤਪ ਕਰ ਰਹੇ, ਜਪ ਕਰ ਰਹੇ, ਪੂਜਾ ਪਾਠ ਕਰ ਰਹੇ, ਮੂਰਤੀ ਪੂਜਾ ਕਰ ਰਹੇ, ਕਹਿੰਦੇ ਕੋਈ ਪੂਜਾ ਕਰਦਿਆਂ ਕਰਦਿਆਂ, ਜਪਦਿਆਂ ਜਪਦਿਆਂ, ਵੇਦਾਂ ਦੀ ਰੀਤ ਨਾਲ ਉਹ ਮੂਰਤੀ ਦੀ ਪੂਜਾ ਕਰਦਿਆਂ ਕਰਦਿਆਂ ਪ੍ਰੇਮ ਪੈਦਾ ਹੋਇਆ ਤੇ ਰੱਬ ਉਹਨਾਂ ਨੂੰ ਵੀ ਮਿਲ ਪਿਆ। ਤੇ ਕਿਤੇ ਉਸ ਮੂਰਤੀ ਦੇ ਉਲਟ ਕੋਈ ਰੱਬ ਨੂੰ ਜਪ ਰਿਹਾ ਕਿ ਮੂਰਤੀ ਪੂਜਾ ਨਹੀਂ ਕਰਨੀ, ਗੋਰ ਮੜੀ ਮਠ ਭੂਲ ਨਾ ਮੰਨਣੇ, ਕਬਰਾਂ ਨੂੰ ਨਹੀਂ ਮੰਨਣਾ। ਕਹਿੰਦੇ ਉਹਨਾਂ ਨੂੰ ਵੀ ਰੱਬ ਮਿਲ ਰਿਹਾ। ਰੱਬ ਨੂੰ ਕਿਸੇ ਚੀਜ਼ ਵਿੱਚ ਬੰਨਿਆ ਨਹੀਂ ਜਾ ਸਕਦਾ, ਕੰਡੀਸ਼ਨ ਵਿੱਚ ਨਹੀਂ ਬੰਨਿਆ ਜਾ ਸਕਦਾ। ਇਸ ਲਈ ਸਤਿਗੁਰ ਜੀ ਕਹਿੰਦੇ, ਕਹੂੰ ਬੇਦਰੀਤ ਕਹੂੰ ਤਾਂ ਸਿਉਂ ਵਿਪਰੀਤ, ਕਹੂੰ ਤਿਰਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ। ਕਿਤੇ ਰੱਬ ਵੇਦਾਂ ਦੀ ਰੀਤ ਨਾਲ ਪੂਜਾ ਕਰਨ ਵਾਲਿਆਂ ਨੂੰ ਮਿਲਦਾ,
ਕਿਤੇ ਵੇਦਾਂ ਦੀ ਰੀਤ ਦੇ ਉਲਟ ਪੂਜਾ ਕਰਨ ਵਾਲਿਆਂ ਨੂੰ ਮਿਲਦਾ, ਕਿਤੇ ਰੱਬ ਤਿੰਨ ਗੁਣ ਰਜ ਗੁਣ ਤਮ ਗੁਣ ਸੱਤ ਗੁਣ ਵਿੱਚ ਰਹਿਣ ਵਾਲੇ ਗ੍ਰਿਸਤੀਆਂ ਨੂੰ ਮਿਲਦਾ, ਕਿਤੇ ਗ੍ਰਿਸਤ ਤਜ ਕੇ ਸੰਨਿਆਸੀ ਹੋਇਆਂ ਨੂੰ ਰੱਬ ਮਿਲਦਾ। ਕਹਿੰਦੇ ਉਸ ਰੱਬ ਨੂੰ ਕਿਸੇ ਇੱਕ ਸ਼ਰਤ ਵਿੱਚ ਨਹੀਂ ਬੰਨਿਆ ਜਾ ਸਕਦਾ। ਹਾਂ ਇੱਕ ਜ਼ਰੂਰ ਹੈ ਕਿ ਵਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ, ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜਿਹਦੇ ਅੰਦਰ ਪ੍ਰੇਮ ਪੈਦਾ ਹੋਇਆ ਉਹਨੂੰ ਰੱਬ ਅਵਸ਼ ਮਿਲੇਗਾ। ਪ੍ਰੇਮ ਵਾਲਾ ਹਿਰਦਾ ਹਮੇਸ਼ਾ ਝੁਕਦਾ ਤੇ ਇਹ ਸੱਚ ਹੈ, ਅਹੰਕਾਰ ਵਾਲਾ ਹਿਰਦਾ ਹਮੇਸ਼ਾ ਅਕੜਿਆ ਰਹਿੰਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਅੱਠ ਤਰ੍ਹਾਂ ਦਾ ਅਹੰਕਾਰ ਦੱਸਿਆ, ਜਿਹੜਾ ਮਨੁੱਖ ਦੇ ਅੰਦਰ ਅੱਠ ਪ੍ਰਕਾਰ ਦੀ ਈਗੋ ਆ। ਤੇ ਮਹਾਰਾਜ ਜੀ ਨੇ ਫਿਰ ਉਸ ਕੱਲੇ ਕੱਲੇ ਉੱਤੇ ਬਖਸ਼ਿਸ਼ ਕਰਕੇ ਉਪਦੇਸ਼ ਵੀ ਦਿੱਤਾ ਕਿ ਆਹ ਚੀਜ਼ ਦੀ ਹਉਮੈ ਛੱਡ, ਆ ਵੀ ਚੀਜ਼ ਦੀ ਹਉਮੈ ਛੱਡ। ਇੰਨੇ ਪ੍ਰਕਾਰ ਦਾ ਅਹੰਕਾਰ ਬੰਦੇ ਦੇ ਅੰਦਰ ਕੰਮ ਕਰ ਰਿਹਾ। ਸਭ ਤੋਂ ਪਹਿਲਾਂ ਫਿਜ਼ੀਕਲੀ ਈਗੋ ਜਿਹਨੂੰ ਕਹਿੰਦੇ, ਸਰੀਰਕ ਅਹੰਕਾਰ ਹੈ, ਭਾਵੇਂ ਉਹਦੇ ਬਲਸ਼ਾਲੀ ਹੋਣ ਦਾ ਭਾਵੇਂ ਉਹਨੂੰ ਸੁੰਦਰ ਹੋਣ ਦਾ ਅਹੰਕਾਰ ਹੈ ਅੰਦਰ। ਇਸ ਸਰੀਰ ਦੇ ਅੰਦਰ ਮਨ ਹਿਰਦੇ ਵਿੱਚ ਮਹਾਰਾਜ ਕਹਿੰਦੇ ਅੱਠ ਪ੍ਰਕਾਰ ਦਾ ਅਹੰਕਾਰ ਝਲਕਦਾ। ਫਿਜ਼ੀਕਲੀ ਈਗੋ, ਫੈਮਿਲੀ ਈਗੋ, ਸੋਸ਼ਲ ਈਗੋ, ਸਾਈਕੋਲੋਜੀ ਈਗੋ, ਰਿਲੀਜੀਅਸ ਈਗੋ, ਪੋਲੀਟੀਕਲੀ ਈਗੋ, ਉਹਦੇ ਅੰਦਰ ਅਹੰਕਾਰ ਚੱਲ ਰਹੇ। ਪਹਿਲਾਂ ਉਹਦੇ ਸਰੀਰ ਦਾ ਅਹੰਕਾਰ ਕਿ ਮੈਂ ਸੋਹਣਾ ਬਣਾ, ਬਲਸ਼ਾਲੀ ਬਣਾ। ਫੈਮਿਲੀ ਦਾ ਅਹੰਕਾਰ, ਮੇਰਾ ਪਰਿਵਾਰ ਬਹੁਤ ਵੱਡਾ। ਸੋਸ਼ਲ ਈਗੋ, ਉਹਦੇ ਅੰਦਰ ਸਮਾਜ ਦਾ ਅਹੰਕਾਰ, ਮੇਰਾ ਸਮਾਜ ਬਹੁਤ ਤਕੜਾ, ਇਹ ਮੇਰੀ ਜਾਤ ਬਹੁਤ ਵੱਡੀ ਹੈ, ਉਹਦੇ ਅੰਦਰ ਅਹੰਕਾਰ ਚੱਲ ਰਿਹਾ। ਮੇਰੀ ਪਾਰਟੀ, ਮੇਰਾ ਦਲ, ਮੇਰਾ ਰਾਜ ਬਹੁਤ ਵੱਡਾ, ਫਲਾਨੇ ਰਾਜੇ ਤੱਕ ਮੇਰੀ ਪਹੁੰਚ ਹੈ, ਇਸ ਗੱਲ ਦਾ ਅਹੰਕਾਰ ਹੋਣਾ। ਪਰ ਸਤਿਗੁਰ ਜੀ ਨਾਲ ਦੀ ਨਾਲ ਉਸ ਅਹੰਕਾਰ ਨੂੰ ਤੋੜ ਦੇ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਵੇਂ ਨਾ ਬਸੈ ਇੱਕ ਠਾਏ। ਰੱਬ ਕਿਸੇ ਰੀਤ ਦਾ ਬੱਝਿਆ ਹੋਇਆ ਨਹੀਂ, ਰੱਬ ਪ੍ਰੇਮ ਦਾ ਬੱਝਿਆ ਹੋਇਆ ਮਿਲਦਾ। ਇਸ ਲਈ ਸਾਹਿਬ ਕਹਿੰਦੇ ਤੇਰੇ ਅੰਦਰ ਪ੍ਰੇਮ ਪੈਦਾ ਹੋ ਜਾਏ। ਪ੍ਰੇਮ ਉਦੋਂ ਹੋਣਾ ਜਦੋਂ ਅਹੰਕਾਰ ਮੁੱਕ ਗਿਆ। ਜਿੰਨੀ ਦੇਰ ਹਉਮੈ ਨਾਸ਼ ਨਹੀਂ ਹੁੰਦੀ, ਉਨੀ ਦੇਰ ਪ੍ਰੇਮ ਪੈਦਾ ਨਹੀਂ ਹੋਏਗਾ। ਫਿਰ ਸਤਿਗੁਰ ਜੀ ਨਾਲ ਦੀ ਨਾਲ ਅਹੰਕਾਰ ਤੋੜ ਦੇ। ਮਹਾਰਾਜ ਜੀ ਜਿਹੜੀ ਫਿਜ਼ੀਕਲੀ ਈਗੋ ਬੰਦੇ ਨੂੰ, ਤੇ ਨਾਲ ਹੀ ਮਹਾਰਾਜ ਕਹਿੰਦੇ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ। ਤੂੰ ਸੋਹਣਾ ਹੋਵੇ, ਬਲਸ਼ਾਲੀ ਹੋਵੇ, ਅਹੰਕਾਰ ਨਾ ਕਰ ਬੈਠੀ। ਮਹਾਰਾਜ ਕਿਉਂ ਕਹਿਣਗੇ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਓਗੇ ਜਿਉ ਕੰਚੂਰੀ ਪੋਏ ਅੰਗ। ਕਹਿੰਦੇ ਬਹੁਤੀ ਦੇਰ ਬਲ ਤੇ ਸੁਹੱਪਣ ਨਹੀਂ ਰਹੇਗਾ, ਜਿਵੇਂ ਸੱਪ ਦੇ ਸਰੀਰ ਉੱਪਰ ਕੰਜ ਚਮਕਦੀ ਹੈ ਤੇ ਥੋੜੇ ਦਿਨਾਂ ਬਾਅਦ ਉਹ ਕੰਜ ਆਪਣੇ ਆਪ ਢਿੱਲੀ ਪਏਗੀ ਤੇ ਕੰਡਿਆਂ ਚ ਫਸ ਕੇ ਲੱਥ ਜਾਂਦੀ ਹੈ। ਏਦਾਂ ਤੇਰੇ ਸਰੀਰ ਦੀ ਚਮਕ ਦਮ ਤੇ ਬਲ ਇਹ ਥੋੜੇ ਸਾਲਾਂ ਵਾਸਤੇ ਜ਼ਰੂਰ ਚਮਕਦਾ, ਥੋੜੇ ਸਾਲ ਲੰਘਣ ਦੀ ਦੇਰ ਹੈ, ਸਰੀਰ ਦਾ ਬਲ ਵੀ ਉਹ ਨਹੀਂ ਰਹਿਣਾ ਤੇ ਇਹਦੀ ਚਮਕ ਵੀ ਉਹ ਨਹੀਂ ਰਹਿਣੀ। ਫਿਰ ਮਹਾਰਾਜ ਜੀ ਸਮਝਾਉਂਦੇ, ਕਹਿੰਦੇ ਕਿਤੇ ਤੈਨੂੰ ਰਾਜ ਦਾ ਅਹੰਕਾਰ ਨਾ ਹੋਵੇ, ਕਿਤੇ ਤੇਰੇ ਕੋਲ ਆਪਣੀ ਤਾਕਤ ਦਾ ਅਹੰਕਾਰ ਨਾ ਹੋਵੇ ਕਿ ਮੇਰਾ ਸਰੀਰ ਬੜਾ ਬਲਸ਼ਾਲੀ। ਕਬੀਰ ਗਰਬ ਨਾ ਕੀਜੀਐ ਚਾਮ ਲਪੇਟੈ ਹਾਡ, ਹੈ ਵਰੀ ਉੱਪਰ ਛਤਰ ਧਰ ਤੇ ਫੁੱਨ ਤਰ ਨੀਂਗਾਡ। ਕਹਿੰਦੇ ਸਰੀਰ ਦੇ ਹੱਡਾਂ ਦਾ ਅਹੰਕਾਰ ਨਾ ਕਰੀ ਕਿ ਤਾਕਤ ਬਹੁਤ ਹੈ, ਬਲ ਬੜਾ। ਸਤਿਗੁਰੂ ਜੀ ਸਮਝਾਉਂਦੇ, ਭਲਿਆ ਯਾਦ ਰੱਖ, ਵੱਡੇ ਵੱਡੇ ਰਾਜੇ ਧਰਤੀ ਥੱਲੇ ਦੱਬੇ ਗਏ, ਇੱਕ ਦਿਨ ਤੇਰਾ ਵੀ ਸਰੀਰ ਮਿੱਟੀ ਦੀ ਢੇਰੀ ਹੋ ਜਾਣਾ। ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਏ, ਪੈਸੇ ਦਾ ਰਾਜ ਦਾ ਅਹੰਕਾਰ ਨਾ ਕਰੀ। ਮਹਾਰਾਜ ਕਿਉਂ ਕਹਿਣਗੇ ਅਜੂ ਸੋ ਨਾ ਉਹ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ, ਅਜੇ ਤੇਰੀ ਜ਼ਿੰਦਗੀ ਦੀ ਬੇੜੀ ਸਮੁੰਦਰ ਵਿੱਚ ਹੈ, ਕੱਲ ਪਤਾ ਨਹੀਂ ਤੇਰੇ ਨਾਲ ਕੀ ਹੋਣਾ। ਰੱਬ ਕਲਾ ਬਦਲਦਾ ਤੇ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਧਾਰੀ। ਰੱਬ ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ, ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ। ਇਸ ਲਈ ਭਲਿਆ ਅਹੰਕਾਰ ਨਾ ਕਰ, ਉਹਦੇ ਚਰਨਾਂ ਵਿੱਚ ਨਿਮਰਤਾ ਨਾਲ ਅਰਦਾਸ ਕਰ, ਤੇ ਜਿਸ ਦਿਨ ਤੇਰਾ ਅਹੰਕਾਰ ਅੰਦਰੋਂ ਨਿਕਲ ਗਿਆ ਉਦਨ ਨਿਰੰਕਾਰ ਪੈਦਾ ਹੋ ਜਾਏਗਾ। ਸ਼ੇਖ ਸ਼ਾਦੀ ਸਾਹਿਬ ਨੇ ਬੱਚਿਆਂ ਨੂੰ ਪੜ੍ਹਾਉਂਦੇ ਸੀ ਤੇ ਇੱਕ ਸਵਾਲ ਕੀਤਾ कहने बच्चे आ दरखत दियां टाहणियां धरती वल क्यों झुकियां होईयां? वो कहने जी फल लगे हुए ने। कहने फल लगे हुए ते फिर क्यों झुक गईयां? तां विच्चों जवाब बच्चे दिंदे, कहने जी तां करके कि भारियां हो गईयां, वो टाहणियां नूं भार लग गया, वो धरती वल झुक गईयां। शेख शादी साहब ने जवाब दिता, नहीं ओ बच्चे, ये भार करके नहीं, असल विच इन्हां टाहणियां नूं फल लग्या, इस दरखत की कीमत बधी। ते कहिंदे जिहड़ा धरती विच्चों उन्हां नूं खनिज ताकत मिली, उसे धरती का शुकराना करन वास्ते टाहणियां निभियां होईयां। जिस परमात्मा कोलों दाते कोलों तैनूं दातां मिलियां, जिस परमात्मा कोलों पदार्थ मिले, वह भलिया उसे अगे झुक के शुकराना करके जपया कर, सतनाम श्री वाहिगुरु, यही तेरी जिंदगी का एम है। तो महाराज जी समझाउंदे, जिहड़ा ये मन झुकदा नहीं है, जिन्नी देर ये आत्मा द्रवेगी नहीं, उन्नी देर उस परमात्मा वाहिगुरु जी का एहसास अंदरों नहीं होएगा। रब बाहर नहीं है, तैनू अंदरों ही मिल जाएगा। रामानंद जी भगत साहब उन्होंने गुरु ग्रंथ साहब की बाणी विच एक शब्द कहा, कहते जिन्नी देर आत्मा नहीं सी द्रवी, उन्नी देर बाहरले कर्म हो रहे सी, ते बाहरले कर्म विच रब नूं पाउण वास्ते हर रोज कहते चंदन पीस के रखना, हर रोज धूफ दिखाउणा, केसर लियाउणा, थाली परोसनी, फिर मैं ठाकुर जी की पूजा करन वास्ते जाण। कई साल लंघ गए, एक दिन रब नाल रोस कीता, ऐ भगवान तेरी पूजा इन्नी मैं कर रहा, इन्नी सुचमता भी रख रहा, ते तू दर्शन क्यों नहीं दिंदा? मेरी सुचमता विच कमी है, मेरी पूजा पाठ विच कोई घाट है? ते भगत रामानंद जी गुरु ग्रंथ साहब की बाणी विच कहिंदे, कहिंदे एक दिन फिर वो रब उन्हें मैनू आवाज दे के एक गल कही, रामानंद तू रब नू बाहर लभण तुरिया, रब तेरे अंदर बैठे, सतगुरु तो बगैर तेनू अंदरों नहीं दिसना। किसे गुरु कोलों जुगत पुछ, जिदन गुरु जुगत दस देगा, बस अहंकार मिटन की देर है, निरंकार प्रगट हो जाएंगे। वो तेरे अंदर है, बाहरों लभण की लोड़ नहीं है। ते उन्हों बड़ा प्यारा शब्द बसंत राग अंदर कहने, कत जाइए रे घर लागो रंग, मेरा चित ना चले मन भयो पंग। रंग दा अर्थ प्रेम, कहने हुण ऐसा प्रेम उस सतगुर ने ला दिता जिमें कोई पिंगला हो जाना, पिंगला बंदा जा नहीं सकदा होर आले दुआले। कहने रब ने मन नू पिंगला कर दिता, गुरु ने मन नू पिंगला कर दिता तीर मार के। इस तों पहला मन की करदा सी, कत जाइए रे घर लागो रंग, मेरा चित ना चले मन भयो पंग। एक दिवस, दिवस दा अर्थ दिन, एक दिवस मन पई उमंग, कस चंदन चौआ बहु सुगंध, पूजन चाली ब्रह्म ठाए, सो ब्रह्म बतायो गुर मन ही माहे। ते कहिंदे इह गल समझ पई, वेद पुराण सब देखे जोए, पहला वेद पुराण ही पढ़ी गया, रीतां ही करी गया उहदियां, कि किवें पूजा करनी, किवें पाठ करना, किन्नी सुचमता रखनी, की कुछ करना, पहला इत्थों तक मन सीमित सी। वेद पुराण सब देखे जोए, ते भगवान ने की कहा, ऊहां तो जाइए जो इहां ना होए। बाहरों ते तू तां लब्बे जे तेरे अंदर ना होवे, ओ तेरे अंदर बैठे, तेरा अहंकार बद रहा है कि मैं इन्नी सुचमता रखना, मैं इन्ना पूजा पाठ कर, उहदे मिटन दी देर है, उन्हें अंदरों अपने आप प्रगट हो जाना। ऊहां तो जाइए जो इहां ना होए, कहिंदे इह गल मैनू सतगुरु ने समझाई, सतगुर मैं बलिहारी तोर, जिन सकल बिकल भ्रम काटे मोर, रामानंद स्वामी रमत ब्रह्म, गुर का शब्द काटे कोट कर्म। कहने गुरु दे शब्द ने करोड़ा कर्म कट दिते, मैं सतगुरु तो बलिहार जावा, जिने ए गल मैनू समझा दिती, रामानंद तू प्रेम नाल कह सतनाम श्री वाहिगुरु, वो तेनू अंदरों ही मिल जाएगा। तू बाहरों कर्मा दा अहंकार ना कर, आपस कौ कर्म बंत कहावे, वचन पढ़ियो। महाराज कहते उन्होंने भुलेखा पै गया कि मेरे कर्म बहुत उच्चे। आपस कौ कर्म बंत कहावे, जन्म मरे बो जोन परमावे, शुभ कर्म करन वाला भी जन्म विच ते जूना विच पैंदा जिन्नी देर ओदे कर्मां विच प्रेम पैदा नहीं हुंदा। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਦਾ ਪਾਵਨ ਸ਼ਹੀਦੀ ਪੁਰਬ ਕੁਝ ਸੰਗਤਾਂ ਕੱਲ ਦੇ ਦਿਹਾੜੇ ਮਨਾ ਰਹੀਆਂ ਨੇ, ਕੁਝ ਇਸੇ ਮਹੀਨੇ ਅਗਲੀਆਂ ਤਰੀਕਾਂ ਵਿੱਚ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਪੂਰੇ ਜੀਵਨ ਵਿੱਚ ਸਿੱਖਾਂ ਨੂੰ ਪ੍ਰੇਮ, ਵਿਸ਼ਵਾਸ ਔਰ ਨਿਮਰਤਾ ਦੀ ਗੱਲ ਸਿਖਾਈ। ਜਿੰਨੀ ਦੇਰ ਮਨ ਨੀਵਾਂ ਨਹੀਂ ਹੁੰਦਾ, ਉਨੀ ਦੇਰ ਉਸ ਪਰਮਾਤਮਾ ਦੀ ਅੰਗ ਸੰਗਤਾ ਨਹੀਂ ਮਿਲਦੀ। ਹੈ ਉਹ ਨਾਲ ਹੀ, ਪਰ ਮਿਲੇਗਾ ਉਹਨੂੰ ਜਿਹੜਾ ਮਨ ਕਰਕੇ ਝੁਕ ਜਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਸਤਤ ਕੀਤੀ ਭੱਟ ਸਾਹਿਬਾਨਾਂ ਨੇ, ਕਹਿੰਦੇ ਗੁਰੂ ਅਰਜਨ ਸਾਹਿਬ ਤੁਸੀਂ ਧਰਮ ਵਿੱਚ ਇੰਨੇ ਗਹਿਰੇ ਉਤਰ ਗਏ ਕਿ ਤੁਹਾਡੇ ਅੰਦਰ ਜਿਹੜੀ ਧੀਰਜ ਹੈ, ਇੰਨੀ ਧੀਰਜ ਸੁਮੇਰ ਪਰਬਤ ਵਿੱਚ ਵੀ ਨਹੀਂ ਕਿ ਜਿੰਨੀ ਧੰਨ ਗੁਰੂ ਅਰਜਨ ਸਾਹਿਬ ਤੁਹਾਡੇ ਹਿਰਦੇ ਵਿੱਚ ਹੈ। ਹੋ ਸਕਦਾ ਸੁਮੇਰ ਪਰਬਤ ਹਿੱਲ ਜਾਏ, ਪਰ ਗੁਰੂ ਅਰਜਨ ਸਾਹਿਬ ਤੁਹਾਡਾ ਅੰਦਰ ਦੀ ਤੁਹਾਡੀ ਧੀਰਜ ਦੁਨੀਆ ਹਿਲਾ ਨਹੀਂ ਸਕਦੀ। ਤੱਤੀ ਤਵੀ ਤੇ ਬਿਠਾ ਕੇ ਤੱਤੀ ਰੇਤ ਵੀ ਸੀਸ ਵਿੱਚ ਪਾਉਂਦੇ ਰਹੇ, ਪਰ ਗੁਰੂ ਅਰਜਨ ਸਾਹਿਬ ਨੂੰ ਕ੍ਰੋਧ ਨਹੀਂ ਆਇਆ। ਤੇ ਭੱਟ ਸਾਹਿਬਾਨ ਕਹਿੰਦੇ ਧਰਮ ਧੀਰ ਗੁਰਮਤ ਗੰਭੀਰ ਪਰ ਦੁੱਖ ਵਿਸਾਰਣ ਸ਼ਬਦ ਸਾਰ ਹਰ ਸਮ ਉਧਾਰ ਅਹਮੇਬ ਉਧਾਰਨ ਮਹਾਂਦਾਨ ਸਤਿਗੁਰ ਗਿਆਨ ਮਨ ਚਾਓ ਨਾ ਹੁੱਟੈ। ਇਹ ਗੁਰੂ ਅਰਜਨ ਸਾਹਿਬ ਤੁਹਾਡੇ ਅੰਦਰ ਦਾ ਚਾਓ ਨਹੀਂ ਕੋਈ ਰੋਕ ਸਕਿਆ, ਭਾਵੇਂ ਕਿਸੇ ਨੇ ਉੱਬਲ ਦੇ ਪਾਣੀ ਵਿੱਚ ਉਬਾਲ ਦਿੱਤਾ, ਪਰ ਐਸਾ ਪੱਕਾ ਮਜੀਠ ਦਾ ਰੰਗ ਚਾਓ ਮਹਾਰਾਜ ਤੁਹਾਡੇ ਅੰਦਰੋਂ ਨਹੀਂ ਕੋਈ ਲਾ ਸਕਿਆ। ਤੇ ਧਿਆਨ ਦੇ ਕੇ ਸੁਣਿਓ, ਆਪਾਂ ਵੀ ਪਰਿਵਾਰਾਂ ਵਾਲੇ ਗ੍ਰਸਤੀ ਬੈਠੇ ਹਾਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਖਬਰ ਮਿਲੀ, ਕਹਿੰਦੇ ਮਹਾਰਾਜ ਛੇਤੀ ਨਾਲ ਘਰ ਆਓ। ਸਿੱਖਾਂ ਸਮੇਤ ਪਹੁੰਚ ਗਏ। ਗੁਰੂ ਕੀ ਬਡਾਲੀ ਦੀ ਧਰਤੀ ਤੇ ਮਹਾਰਾਜ ਰਹਿ ਰਹੇ ਸੀ। ਜਦੋਂ ਘਰ ਆਏ ਤੇ ਬਹੁਤ ਲੋਕਾਂ ਦੀ ਭੀੜ ਲੱਗੀ ਹੋਈ। ਮਹਾਰਾਜ ਪਹੁੰਚੇ ਨੇ, ਅੰਤਰਜਾਮੀ ਸਭ ਕੁਝ ਜਾਣਦੇ ਨੇ। ਇੱਕ ਔਰਤ ਮਰਨ ਦੇ ਕਿਨਾਰੇ ਧਰਤੀ ਤੇ ਲਿਟ ਰਹੀ ਸੀ ਤੇ ਧੰਨ ਗੁਰੂ ਅਰਜਨ ਸਾਹਿਬ ਦੇ ਆਉਣ ਦਾ ਇੰਤਜ਼ਾਰ ਸੀ। ਜਦੋਂ ਮਹਾਰਾਜ ਪਹੁੰਚੇ, ਉਸ ਔਰਤ ਨੇ ਹੱਥ ਜੋੜ ਕੇ ਤੜਫਦਿਆਂ ਇੱਕ ਗੱਲ ਕਹੀ, ਮਹਾਰਾਜ ਮੈਂ ਮਰਨ ਲੱਗੀ ਵਾਂ, ਮੇਰੇ ਕੀਤੇ ਗੁਨਾਹਾਂ ਨੂੰ ਮਾਫ਼ ਕਰ ਦਿਓ। ਧੰਨ ਗੁਰੂ ਅਰਜਨ ਸਾਹਿਬ, ਮੈਨੂੰ ਤੁਹਾਡੇ ਸਕੇ ਭਰਾ ਨੇ 200 ਰੁਪਏ ਦਾ ਲਾਲਚ ਦੇ ਕੇ ਤੁਹਾਡੇ ਪੁੱਤਰ ਹਰਗੋਬਿੰਦ ਨੂੰ ਮਾਰਨ ਘੱਲਿਆ ਸੀ। ਜਿਹੜੀ ਜ਼ਹਿਰ ਮੈਂ ਲਾ ਕੇ ਤੁਹਾਡੇ ਪੁੱਤਰ ਨੂੰ ਮਾਰਨਾ ਸੀ ਮੈਨੂੰ ਚੜ ਗਈ। ਮਰਨ ਲੱਗਿਆਂ ਉਹਨੇ ਸੱਚਾਈ ਦੱਸੀ ਤੇ ਤੜਫਦਿਆਂ ਤੜਫਦਿਆਂ ਜਾਨ ਦੇ ਦਿੱਤੀ। ਫਿਰ ਸਤਿਗੁਰੂ ਜੀ ਨੇ ਕਿਹਾ, ਸਿੱਖੋ ਇਹਦਾ ਸਰੀਰ ਪਿਆਰ ਨਾਲ ਇੱਜ਼ਤ ਨਾਲ ਇਹਦੇ ਪਰਿਵਾਰ ਨੂੰ ਅੰਮ੍ਰਿਤਸਰ ਦੇ ਕੇ ਆਓ। ਸੰਗਤਾਂ ਗਈਆਂ, ਹੁਣ ਸਿੱਖ ਇਕੱਠੇ ਹੋਏ। ਕਹਿੰਦੇ ਗੁਰੂ ਅਰਜਨ ਸਾਹਿਬ, ਦੇਖੋ ਮਰਨ ਲੱਗਿਆਂ ਇੰਨੇ ਬੰਦਿਆਂ ਚ ਕਹਿ ਗਈ ਕਿ ਤੁਹਾਡੇ ਸਕੇ ਭਰਾ ਨੇ ਤੁਹਾਡੇ ਇਕਲੌਤੇ ਪੁੱਤਰ ਨੂੰ ਮਾਰਨ ਵਾਸਤੇ ਨੂੰ ਘੱਲਿਆ ਸੀ, ਇੱਕ ਵਾਰ ਬੰਦੇ ਇਕੱਠੇ ਕਰਕੇ ਪੁੱਛੋ ਤੇ ਸਹੀ, ਪੰਚਾਇਤ ਇਕੱਠੀ ਕਰਕੇ ਪੁੱਛਣਾ ਚਾਹੀਦਾ ਕਿ ਪ੍ਰਿਥੀ ਚੰਦ, ਰੱਬ ਨੇ ਤੈਨੂੰ ਵੀ ਪੁੱਤਰ ਦਿੱਤਾ, ਪਰ ਤੂੰ ਗੁਰੂ ਅਰਜਨ ਸਾਹਿਬ ਦਾ ਪੁੱਤਰ ਕਿਉਂ ਖੋਣਾ ਚਾਹੁੰਦਾ? ਜਦੋਂ ਇੰਨੀ ਗੱਲ ਕਹੀ, ਗੁਰੂ ਅਰਜਨ ਸਾਹਿਬ ਨੇ ਬਚਨ ਕਹਿ, ਸਿੱਖੋ ਮੈਂ ਨਹੀਂ ਉਹ ਪੁੱਛਾਂਗਾ, ਪਤਾ ਕਿਉਂ? ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ, ਫਿਰ ਮੈਂ ਮਾਰਨ ਵਾਲੇ ਨਾਲ ਨਹੀਂ ਉਲਝਾਂਗਾ, ਮੈਂ ਬਚਾਉਣ ਵਾਲੇ ਦੀ ਉਸਤਤ ਕਰਾਂਗਾ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ। ਗੁਰੂ ਅਰਜਨ ਸਾਹਿਬ ਨੇ ਪੁੱਛਿਆ ਨੀ, ਇੱਕ ਵਾਰ ਨੀ, 4 ਹਮਲੇ ਕੀਤੇ ਬਾਬਾ ਪ੍ਰਿਥੀ ਚੰਦ, ਔਰ 4 ਹਮਲਿਆਂ ਵਿੱਚ ਗੱਲ ਪ੍ਰਗਟ ਹੋ ਗਈ ਕਿ ਬਾਬਾ ਪ੍ਰਿਥੀ ਚੰਦ ਮਰਵਾਉਣਾ ਚਾਹੁੰਦੇ ਨੇ, ਪਰ ਗੁਰੂ ਅਰਜਨ ਸਾਹਿਬ ਨੇ ਇੱਕ ਵਾਰ ਵੀ ਗੁੱਸੇ ਵਿੱਚ ਆ ਕੇ ਨਹੀਂ ਪੁੱਛਿਆ। ਖਿਆਲ ਕਰਿਓ, ਇੱਥੇ ਆਪਣਾ ਬੱਚਾ ਹੋਵੇ, ਕੋਈ ਸ਼ਰੀਕ ਭਾਵੇਂ ਇੱਕ ਅੱਧੀ ਵਾਰ ਭਾਵੇਂ ਕੋਈ ਚੁੱਪ ਕਰ ਜਾਏ, ਕੋਈ ਹੱਥ ਚੁੱਕ ਕੇ ਥੱਪੜ ਵੀ ਮਾਰਦਾ, ਦੂਜੀ ਵਾਰ ਲੜਨ ਚਲੇ ਜਾਂਦੇ ਆ, ਭਾਵੇਂ ਸਕਾ ਭਰਾ ਹੋਵੇ। ਗੁਰੂ ਅਰਜਨ ਸਾਹਿਬ ਇੰਨੇ ਧੀਰਜ ਵਿੱਚ ਟਿਕੇ ਹੋਏ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ ਥੋੜੀ ਵਡੇਰੀ ਹੋ ਗਈ ਤਾਂ ਥੋੜੇ ਮਹੀਨਿਆਂ ਬਾਅਦ ਸਤਿਗੁਰੂ ਅੰਮ੍ਰਿਤਸਰ ਆ ਗਏ। ਅੰਮ੍ਰਿਤਸਰ ਆਏ, ਉੱਥੇ ਅਸਥਾਨ ਬਣਿਆ ਹੋਇਆ, ਤੁਸੀਂ ਦਰਸ਼ਨ ਕਰਦੇ ਹੋ। ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਬਾਜ਼ਾਰ ਵਿੱਚ ਇੱਕ ਗੁਰਦੁਆਰਾ ਹੈ, ਉਹਦਾ ਨਾਮ ਹੈ ਗੁਰਦੁਆਰਾ ਗੁਰੂ ਕੇ ਮਹਿਲ। ਉੱਥੇ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਪਰਿਵਾਰ ਰਿਹਾ, ਗੁਰੂ ਰਾਮਦਾਸ ਮਹਾਰਾਜ ਜੀ ਦਾ ਪਰਿਵਾਰ ਰਿਹਾ। ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਆਉਣਾ ਤਾਂ ਅੰਮ੍ਰਿਤ ਵੇਲੇ ਜਦੋਂ ਉੱਥੋਂ ਲੰਘਣਾ, ਜਿਹੜੀ ਮਾਤਾ ਕਰਮੋ ਹੈ ਬਾਬੇ ਪ੍ਰਿਥੀ ਚੰਦ ਦੇ ਘਰ, ਅੰਦਰ ਇੰਨੀ ਈਰਖਾ ਦੁਵੈਸ਼, ਉਹਦੇ ਚਿੱਤ ਵਿੱਚ ਆਉਣਾ, ਗੁਰੂ ਜੇ ਕਿਤੇ ਮੇਰੇ ਘਰ ਵਾਲਾ ਪ੍ਰਿਥੀ ਚੰਦ ਬਣਦਾ ਮੈਨੂੰ ਲੋਕਾਂ ਗੁਰੂ ਮਾਤਾ ਕਹਿਣਾ ਸੀ, ਮੇਰੀ ਇੰਨੀ ਸੋਭਾ ਹੋਣੀ ਸੀ, ਹੁਣ ਵਡਿਆਈ ਮੇਰੀ ਦਰਾਣੀ ਦੀ ਹੁੰਦੀ ਹੈ, ਈਰਖਾ ਵਿੱਚ ਸੜੀ ਹੋਈ। ਇਹਨੇ ਮਨ ਚ ਸੋਚਿਆ ਗੁਰੂ ਅਰਜਨ ਸਾਹਿਬ ਬੋਲਦੇ ਨਹੀਂ, ਗੁਰੂ ਅਰਜਨ ਸਾਹਿਬ ਨਿਮਰਤਾ ਵਿੱਚ ਰਹਿੰਦੇ ਨੇ, ਇੱਕ ਵਾਰ ਗੁਰੂ ਅਰਜਨ ਸਾਹਿਬ ਕਿਤੇ ਬੋਲਣ ਤਾਂ ਸਹੀ, ਗਲੀ ਬਾਜ਼ਾਰ ਵਿੱਚ ਇੰਨੀ ਨਰਾਦਰੀ ਕਰਾਂਗੀ, ਰੱਜ ਕੇ ਦਿਲ ਦੀ ਭੜਾਸ ਕੱਢਾਂਗੀ। ਅੱਜ ਇਹਨੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਉੱਤੇ ਕੂੜਾ ਸੱਟਣ ਦੀ ਤਿਆਰੀ ਕਰ ਲਈ। ਭਾਈ ਸੰਤੋਖ ਸਿੰਘ ਲਿਖਦੇ ਕਹਿੰਦੇ ਇਹਨੇ ਕੂੜਾ ਇਕੱਠਾ ਕਰਕੇ ਕੋਠੇ ਦੀ ਛੱਤ ਤੇ ਬਹਿ ਗਏ। ਜਦੋਂ ਅੰਮ੍ਰਿਤ ਵੇਲੇ ਗੁਰੂ ਅਰਜਨ ਸਾਹਿਬ ਦੇ ਘਰ ਮੋਹਰਿਓਂ ਲੰਘੇ, ਇਹਨੇ ਮਹਾਰਾਜ ਦੇ ਸਿਰ ਉੱਪਰ ਢੇਰੀ ਕਰ ਦਿੱਤਾ। ਧੰਨ ਗੁਰੂ ਅਰਜਨ ਦੇ ਮਹਾਰਾਜ, ਹਜ਼ੂਰ ਦੇ ਕੱਪੜੇ ਧੂੜ ਕੂੜੇ ਨਾਲ ਭਰ ਗਏ, ਪਰ ਸਤਿਗੁਰੂ ਪਤਾ ਕੀ ਬੋਲੇ? ਇੱਕੋ ਹੀ ਗੱਲ ਹੱਥ ਜੋੜ ਕੇ, ਧੰਨ ਗੁਰੂ ਰਾਮਦਾਸ, ਹੋਰ ਕੁਝ ਨਹੀਂ ਬੋਲੇ। ਪਿੱਛੇ ਮੁੜ ਗਏ, ਜਾ ਕੇ ਵਸਤਰ ਬਦਲੇ, ਇਸ਼ਨਾਨ ਕੀਤਾ। ਮਾਂ ਗੰਗਾ ਪੁੱਛਦੇ ਮਹਾਰਾਜ ਇਹ ਕੀ ਗੱਲ ਹੋਈ? ਕਹਿਣਗੇ ਗੰਗਾ ਕੁਝ ਨਹੀਂ ਹੋਇਆ। ਵਸਤਰ ਬਦਲ ਕੇ ਦਰਬਾਰ ਸਾਹਿਬ ਚਲੇ ਗਏ। ਜਾਂਦਿਆਂ ਨੂੰ ਆਸਾ ਦੀ ਵਾਰ ਦਾ ਕੀਰਤਨ ਸਮਾਪਤ ਹੋਣ ਲੱਗਾ ਸੀ, ਸਿੱਖ ਉਡੀਕਦੇ ਸੀ ਮਹਾਰਾਜ ਲੇਟ ਕਿਉਂ ਹੋਏ ਨੇ, ਅੱਜ ਸਿੱਖਾਂ ਪੁੱਛਿਆ ਨਹੀਂ। ਧੰਨ ਗੁਰੂ ਅਰਜਨ ਸਾਹਿਬ ਜੀ ਤਖ਼ਤ ਤੇ ਬੈਠੇ, ਦੀਵਾਨ ਮੋਗੇ, ਸਾਰਾ ਦਿਨ ਗੁਰੂ ਅਰਜਨ ਸਾਹਿਬ ਸ਼ਾਂਤ ਰਹੇ। ਉਧਰ ਜਿਹੜੀ ਮਾਤਾ ਕਰਮੋ ਆ, ਉਹ ਦਿਲ ਵਿੱਚ ਅੰਦਰ ਅੰਦਰ ਸੜਦੀ ਰਹੀ, ਗੁਰੂ ਅਰਜਨ ਸਾਹਿਬ ਬੋਲੇ ਕਿਉਂ ਨਹੀਂ? ਇੱਕ ਵਾਰ ਬੋਲਦੇ ਤੇ ਸਹੀ, ਮੈਂ ਗਲੀ ਵਿੱਚ ਉਹਨਾਂ ਦੀ ਨਰਾਦਰੀ ਕਰਨੀ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤ ਰਹੇ, ਤੇ ਮਾਤਾ ਕਰਮ ਉਸ ਸੱਪ ਦੀ ਤਰ੍ਹਾਂ ਤੜਫਦੇ ਰਹੇ ਜਿਹਦੀ ਆਪਣੀ ਜ਼ਹਿਰ ਉਹਨੂੰ ਤੜਫਾਉਣ ਲੱਗ ਜਾਂਦੀ। ਖਿਆਲ ਕਰਿਓ, ਈਰਖਾਲੂ ਬੰਦਾ ਆਪਣੀ ਈਰਖਾ ਵਿੱਚ ਹੀ ਤੜਫਦਾ। ਸਾਹਿਬ ਕਹਿੰਦੇ ਨੇ ਤੂੰ ਬੈਰ ਨਾ ਕਰੀ, ਗੁਰੂ ਦਾ ਨਾਮ ਜਪ ਕੇ ਨਿਰਵੈਰ ਰਹੀ, ਤੇਰੇ ਨਾਲ ਬੈਰ ਕਰਨ ਵਾਲੇ ਈਰਖਾ ਵਿੱਚ ਸੜ ਕੇ ਮਰ ਜਾਣਗੇ। ਨਿਰਵੈਰੇ ਨਾਲ ਜੇ ਬੈਰ ਰਚਾਏਂਦਾ ਆਪਣੇ ਘਰ ਲੁਕੀ ਲਾਏ, ਜਿਹੜਾ ਬੰਦਾ ਨਿਰਵੈਰ ਰਹਿੰਦਾ ਉਹਦੇ ਨਾਲ ਬੈਰ ਕਰਨ ਵਾਲੇ ਈਰਖਾ ਚ ਆਪੇ ਸੜ ਜਾਂਦੇ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ, ਅਗਲਾ ਦਿਨ ਆਇਆ, ਹੁਣ ਕਰਮੋਂ ਦੇ ਮਨ ਵਿੱਚ ਪਤਾ ਕੀ ਹੈ? ਦੇਖੋ ਇੱਥੋਂ ਸਿੱਖਿਆ ਲੈਣੀ ਕਿ ਮਨ ਕਿਤੇ ਸ਼ਾਂਤ ਰਵੇ, ਮਾੜੀ ਜੇ ਗੱਲ ਉੱਤੇ ਮਨ ਕ੍ਰੋਧਿਤ ਹੋ ਕੇ ਤੜਫ ਉੱਠਦਾ ਇਹਦਾ ਮਤਲਬ ਨਾਮ ਬਾਣੀ ਦਾ ਅਸਰ ਨਹੀਂ ਹੈ। ਤੇ ਜਦੋਂ ਅਗਲਾ ਦਿਨ ਆਇਆ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਫਿਰ ਲੰਘਣ ਲੱਗੇ। ਹੁਣ ਸਾਰੀ ਰਾਤ ਕਰਮੋਂ ਦੀ ਜਾਗਦਿਆਂ ਲੰਘ ਗਈ, ਅੱਜ ਕੂੜਾ ਨਹੀਂ ਸੁੱਟਣਾ, ਅੱਜ ਚਿੱਕੜ ਪਾਣੀ ਸੁੱਟਾਂਗੇ, ਜਦੋਂ ਕੇਸ ਦਾੜੀ ਭੇਜਣਗੇ ਹੁਣ ਤੇ ਬੋਲਣਗੇ। ਸਾਰੀ ਰਾਤ ਜਾਗਦਿਆਂ ਲੰਘੇ। ਸਾਹਿਬ ਬਾਣੀ ਅੰਦਰ ਕਹਿੰਦੇ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਕਿਸੇ ਦਾ ਬੁਰਾ ਕਰਨਾ ਹੋਵੇ ਬੰਦਾ ਰਾਤ ਵੀ ਜਾਗ ਲੈਂਦਾ, ਇਹ ਸੱਚ ਹੈ। ਨਾਮ ਜਪਣਾ ਹੋਵੇ ਤਾਂ ਅੰਮ੍ਰਿਤ ਵੇਲੇ ਵੀ ਨੀਂਦ ਆਉਂਦੀ। ਅੱਜ ਮਾਤਾ ਕਰਮੋਂ ਬੈਠੀ ਰਹੀ, ਕਿਤੇ ਲੰਘ ਨਾ ਜਾਣ। ਜਦੋਂ ਗੁਰੂ ਅਰਜਨ ਸਾਹਿਬ ਲੰਘਣ ਲੱਗੇ ਦੇ ਘਰ ਮੋਹਰਿਓਂ, ਇਹਨੇ ਚਿੱਕੜ ਦਾ ਬਾਲਟਾ ਢੇਰੀ ਕਰ ਦਿੱਤਾ। ਧੰਨ ਗੁਰੂ ਅਰਜਨ ਸਾਹਿਬ ਦੇ ਕੇਸ ਦਾੜਾ ਵਸਤਰ ਭਿੱਜ ਗਏ, ਫਿਰ ਵੀ ਸ਼ਾਂਤੀ ਦੀ ਮੂਰਤ ਨਿਮਰਤਾ ਸਿੰਧ। ਧੰਨ ਗੁਰੂ ਅਰਜਨ ਦੇ ਮਹਾਰਾਜ ਇੱਕੋ ਹੀ ਸ਼ਬਦ ਬੋਲੇ, ਧੰਨ ਗੁਰੂ ਰਾਮਦਾਸ। ਪਿੱਛੇ ਮੁੜ ਗਏ, ਕੇਸੀ ਇਸ਼ਨਾਨ ਕੀਤਾ, ਵਸਤਰ ਬਦਲੇ, ਮਾਂ ਗੰਗਾ ਪੁੱਛਦੇ ਰਹਿ ਗਏ ਮਹਾਰਾਜ ਕੱਲ ਕੂੜੇ ਨਾਲ ਤੁਹਾਡੀ ਮਿੱਟੀ ਦੇ ਨਾਲ ਪੁਸ਼ਾਕ ਭਰੀ ਸੀ, ਅੱਜ ਚਿੱਕੜ ਡਿਗਿਆ ਹੋਇਆ, ਗੱਲ ਕੀ ਹੈ? ਧੰਨ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਗੰਗਾ ਕੋਈ ਗੱਲ ਨਹੀਂ, ਇਹ ਵੀ ਗੁਰੂ ਰਾਮਦਾਸ ਸਾਹਿਬ ਦਾ ਹੁਕਮ ਭਾਣੇ। ਸਤਿਗੁਰੂ ਤਿਆਰ ਹੋ ਕੇ ਦਰਬਾਰ ਸਾਹਿਬ ਗਏ, ਸਮਾਪਤੀ ਹੋ ਚੁੱਕੀ ਸੀ, ਆਸਾ ਦੀ ਵਾਰ ਸਮਾਪਤ ਹੋ ਗਈ। ਸਿੱਖ ਇੰਤਜ਼ਾਰ ਕਰਦੇ ਸੀ, ਜਾਂਦਿਆਂ ਸਾਰ ਗੁਰੂ ਅਰਜਨ ਸਾਹਿਬ ਨੇ ਕਿਹਾ ਸਿੱਖੋ ਪ੍ਰਸ਼ਾਦ ਵਰਤਾਓ। ਭਾਈ ਗੁਰਦਾਸ ਜੀ ਪੁੱਛਦੇ ਮਹਾਰਾਜ ਗੱਲ ਕੀ ਹੈ? ਕੱਲ ਵੀ ਦੇਰ ਨਾਲ ਆਏ ਤੇ ਅੱਜ ਵੀ ਦੇਰੀ ਨਾਲ। ਸਤਿਗੁਰਾਂ ਇੱਕ ਬਚਨ ਕਿਹਾ, ਭਾਈ ਗੁਰਦਾਸ ਇੱਕ ਗੱਲ ਦੱਸ, ਕੋਈ ਸਾਨੂੰ ਕੂੜਾ ਸੁੱਟ ਕੇ ਸਾਡੇ ਉੱਤੇ ਚਿੱਕੜ ਸੁੱਟ ਕੇ ਤਪਾਉਣਾ ਚਾਹੁੰਦਾ, ਦੱਸੋ ਅਸੀਂ ਤਪ ਜਾਂਗੇ? ਤਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਬੋਲ ਸੁਣ ਕੇ ਭਾਈ ਗੁਰਦਾਸ ਬੋਲੇ, ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਨਿਰੰਕਾਰ ਦੀ ਮੂਰਤ, ਇਹ ਧੰਨ ਗੁਰੂ ਅਰਜਨ ਸਾਹਿਬ ਜਿਹੜੇ ਹੱਥ ਤੁਹਾਡੇ ਤੇ ਕੂੜਾ ਸੁੱਟਣ ਚਿੱਕੜ ਸੁੱਟਣ, ਕੋੜ ਕਿਉਂ ਨਾ ਫੁੱਟ ਜਾਏ? ਤੇ ਹੱਥ ਜੋੜ ਸਾਹਿਬ ਬੋਲੇ, ਨਾ ਭਾਈ ਗੁਰਦਾਸ ਇਸ ਤਰ੍ਹਾਂ ਦੇ ਬੋਲ ਨਹੀਂ ਕਹੀਦੇ। ਧੰਨ ਗੁਰੂ ਅਰਜਨ ਦੇ ਮਹਾਰਾਜ ਸਾਰਾ ਦਿਨ ਸੇਵਾ ਚ ਲੱਗੇ ਰਹੇ। ਜਦੋਂ ਤੀਜੇ ਦਿਨ ਦੀ ਸਵੇਰ ਹੋਈ, ਅੱਜ ਗੁਰੂ ਅਰਜਨ ਸਾਹਿਬ ਲੰਘਣ ਲੱਗੇ ਜਿੱਥੇ ਗੁਰਦੁਆਰਾ ਗੁਰੂ ਕੇ ਮਹਿਲ, ਜਦੋਂ ਉਸ ਘਰ ਮੋਹਰਿਓਂ ਲੰਘਣ ਲੱਗੇ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਰੁਕ ਕੇ ਆਏ, ਅੱਜ ਕਰਮ ਉਹਨੇ ਕੂੜਾ ਨਹੀਂ ਸੁੱਟਿਆ, ਅੱਜ ਉਹ ਨਿੰਦਕ ਉਸ ਜਗ੍ਹਾ ਤੇ ਨਹੀਂ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਵੱਲ ਚਲੇ ਗਏ ਤੇ ਦਿਨ ਚੜਿਆ, ਪਤਾ ਲੱਗਾ ਮਾਤਾ ਕਰਮੋ ਨੂੰ ਤੇਜ ਤਾਪ ਚੜਿਆ, ਉਹਦੇ ਹੱਥਾਂ ਉੱਤੇ ਕੋਈ ਫੋੜੇ ਉੱਠ ਖੜੇ। ਤੇ ਧੰਨ ਗੁਰੂ ਅਰਜਨ ਸਾਹਿਬ ਅੰਤਰਜਾਮੀ ਸਤਿਗੁਰੂ, ਦੇਖੋ ਧਰਮ ਧੀਰ ਗੁਰਮਤ ਗੰਭੀਰ ਪਰ ਦੁੱਖ ਵਿਸਾਰਣ, ਜਿੱਥੇ ਸਤਿਗੁਰੂ ਧੀਰਜ ਵਿੱਚ ਸਮੁੰਦਰ ਦੀ ਤਰ੍ਹਾਂ ਗਹਿਰੇ ਨੇ ਉੱਥੇ ਦੂਜਿਆਂ ਦਾ ਦੁੱਖ ਨਹੀਂ ਵੇਖ ਸਕਦੇ। ਗੁਰੂ ਅਰਜਨ ਸਾਹਿਬ ਬੁੱਝ ਗਏ ਕਿ ਭਾਈ ਗੁਰਦਾਸ ਜੀ ਦੇ ਬੋਲ ਹੁਣ ਸੱਤ ਹੋਣਗੇ, ਜਿਹੜੀ ਗੱਲ ਕਈ ਕੋੜ ਫੁੱਟਿਆ ਕਿਉਂ ਨਹੀਂ, ਉਹਦੇ ਹੱਥਾਂ ਤੇ ਹੁਣ ਕੋੜ ਫੁੱਟੇਗਾ। ਸਾਹਿਬ ਜੀ ਨੇ ਬਚਨ ਕਹੇ, ਉਹਦਾ ਦੁੱਖ ਖੰਡਣੇ। ਘਰ ਜਾ ਕੇ ਗੁਰੂ ਅਰਜਨ ਸਾਹਿਬ ਬੋਲੇ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ, ਕਹਿੰਦੇ ਗੰਗਾ ਜੀ ਜਾਓ ਆਪਣੀ ਜਠਾਣੀ ਦੀ ਖਬਰ ਲੈ ਕੇ ਆਓ। ਮਹਾਰਾਜ ਕੀ ਹੋਇਆ? ਕਹਿਣ ਲੱਗੇ ਉਹਨੂੰ ਤਾਪ ਚੜਿਆ, ਉਹਦੇ ਹੱਥਾਂ ਉੱਤੇ ਫੋੜੇ ਉੱਠੇ ਨੇ, ਜਾ ਗੰਗਾ ਉਹਨੂੰ ਹਰ ਕੀ ਪੌੜੀ ਤੇ ਲਿਜਾ ਕੇ ਇਸ਼ਨਾਨ ਕਰਾਈ ਤੇ ਅਰਦਾਸ ਕਰੀ ਗੁਰੂ ਰਾਮਦਾਸ ਪਿਤਾ ਜੀ, ਇਹ ਤੁਹਾਡੇ ਘਰ ਦੀ ਵੱਡੀ ਨਹੁੰ ਹੈ, ਕਿਰਪਾ ਕਰਿਓ ਇਹਦਾ ਅਪਰਾਧ ਬਖਸ਼ ਦਿਓ, ਇਹਦੇ ਹੱਥਾਂ ਤੇ ਕੋੜ ਨਾ ਚੱਲੇ, ਉਹਨੂੰ ਤੰਦਰੁਸਤੀ ਮਿਲ ਜਾਏਗੀ। ਦੇਖੋ ਦੂਜਿਆਂ ਦਾ ਫਿਰ ਭਲਾ ਪਰ ਦੁੱਖ ਵਿਸਾਰਨ। ਮਾਂ ਗੰਗਾ ਖਬਰ ਲੈ ਕੇ ਆਏ, ਤੇਜ ਤਾਪ ਵਿੱਚ ਆਪਣੀ ਜਠਾਣੀ ਨੂੰ ਦਰਬਾਰ ਸਾਹਿਬ ਉਸ ਸਰੋਵਰ ਦੇ ਕੰਢੇ ਲਿਆਂਦਾ ਜਿੱਥੇ ਦੁੱਖ ਭੰਜਨੀ ਵੇਰ, ਤੇ ਹਰ ਕੋਈ ਪੌੜੀ ਤੇ ਜਾ ਕੇ ਇਸ਼ਨਾਨ ਕਰਾਇਆ, ਅਰਦਾਸ ਕੀਤੀ, ਉਹਦੇ ਹੱਥਾਂ ਦਾ ਕੋੜ ਹਟ ਗਿਆ। ਕੌਣ ਦੱਸੇ ਕਰਮੋ, ਜਿਹੜੇ ਗੁਰੂ ਅਰਜਨ ਸਾਹਿਬ ਨੂੰ ਚਿੱਕੜ ਤੇ ਕੂੜਾ ਸੁੱਟ ਕੇ ਤਪਾਉਣਾ ਚਾਹੁੰਦੀ ਹੈ, ਉਸ ਗੁਰੂ ਅਰਜਨ ਦੇ ਮਹਾਰਾਜ ਨੂੰ ਕੋਈ ਤੱਤੀ ਤਵੀ ਤੇ ਬਿਠਾ ਕੇ ਤੱਤੀ ਰੇਤ ਪਾਏਗਾ ਤਾਂ ਵੀ ਗੁਰੂ ਅਰਜਨ ਸਾਹਿਬ ਤਪਣਗੇ ਨਹੀਂ। ਕਿਉਂ? ਪਰ ਦੁੱਖ ਵਿਸਾਰਨ। ਧਰਮ ਧੀਰ ਗੁਰਮਤ ਗੰਭੀਰ ਪਰ ਦੁੱਖ ਵਿਸਾਰਨ, ਸ਼ਬਦ ਸਾਰ ਹਰ ਸਮ ਉਧਾਰ ਅਹਮੇਬ ਉਦਾਹਰਣ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨਿਰੰਕਾਰ ਮੂਰਤ ਨੇ। ਤਾਂਹੀਓ ਇੱਕ ਵਿਦਵਾਨ ਨੇ ਗੱਲ ਬੜੀ ਪਿਆਰੀ ਲਿਖੀ, ਉਹ ਕਹਿੰਦਾ ਦੇਖੋ ਧੰਨ ਗੁਰੂ ਅਰਜਨ ਦੇਵ ਮਹਾਰਾਜ, ਤੁਹਾਨੂੰ ਜ਼ਾਲਮ ਤਿੰਨ ਦਿਨ ਤਪਾਉਂਦੇ ਰਹੇ, ਚਾਹੇ ਤੱਤੇ ਪਾਣੀ ਵਿੱਚ ਉਬਾਲਦੇ ਰਹੇ, ਤੱਤੀ ਤਵੀ ਤੇ ਬਿਠਾਉਂਦੇ ਰਹੇ, ਤੱਤੀ ਰੇਤ ਸੀਸ ਵਿੱਚ ਪਾਉਂਦੇ ਰਹੇ, ਪਰ ਧੰਨ ਗੁਰੂ ਅਰਜਨ ਸਾਹਿਬ ਤੂੰ ਰੇਤ ਪਾਉਣ ਵਾਲਿਆਂ ਨੂੰ ਵੀ ਮੁਕਤੀ ਦਿੰਦਾ, ਤੂੰ ਰੇਤ ਪਾਉਣ ਵਾਲਿਆਂ ਨੂੰ ਵੀ ਦਰਸ਼ਨ ਦੇ ਕੇ ਸ਼ਾਂਤੀ ਦਿੰਦਾ, ਤੈਨੂੰ ਕੋਈ ਦੁਨੀਆਂ ਦੀ ਤਾਕਤ ਤਪਾ ਨਹੀਂ ਸਕੀ, ਸਮੇਰ ਪਰਬਤ ਤੇ ਹਿੱਲ ਸਕਦਾ ਪਰ ਤੇਰੇ ਅੰਦਰ ਦੀ ਧੀਰਜ ਨਹੀਂ ਕੋਈ ਹਿਲਾ ਸਕਦਾ। ਕਿਉਂ? ਜਿਹੜੇ ਗੁਰੂ ਨੇ ਸਿੱਖਾਂ ਨੂੰ ਸਿਖਾਉਣਾ ਹੋਵੇ, ਸਿੱਖੋ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜਿਹੜਾ ਗੁਰੂ ਤੱਤੀ ਤਵੀ ਤੇ ਬਹਿ ਕੇ ਪਾਠ ਪੜਾਉਂਦਾ ਹੋਵੇ ਕਿ ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਮਾਨੋ ਸਤਿਗੁਰੂ ਆਪਣੀ ਆਖਰੀ ਇੱਛਾ ਰੱਬ ਨੂੰ ਕਹਿ ਰਹੇ ਹੋਣ, ਇਹ ਪਰਮਾਤਮਾ ਤੇਰਾ ਭਾਣਾ ਮਿੱਠਾ ਲੱਗ ਰਿਹਾ ਤੇ ਤੱਤੀ ਤਵੀ ਤੇ ਬਹਿ ਕੇ ਵੀ ਇੱਕੋ ਹੀ ਇੱਛਾ ਹੈ ਕਿ ਹਰ ਕਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਰਫ ਉਹ ਬਖਸ਼ਿਸ਼ ਕਰੋ। ਤੇਰਾ ਕੀਆ ਮਿੱਠਾ ਲੱਗ ਗਏ ਤੇ ਇੱਛਾ ਕੀ ਆਖਰੀ? ਹਰ ਨਾਮ ਪਦਾਰਥ ਨਾਨਕ ਮੰਗ ਹੈ। ਉਹ ਵਿਦਵਾਨ ਲਿਖਦਾ ਇੱਕ ਧਰਤ ਤੱਤੀ, ਇੱਕ ਸੂਰਜ ਤੱਤਾ, ਇੱਕ ਜਿਮੀ ਤੱਤੀ, ਇੱਕ ਅਸਮਾਨ ਤੱਤਾ, ਇੱਕ ਅਦਲ ਤੱਤਾ, ਇੱਕ ਤਖਤ ਤੱਤਾ, ਇੱਕ ਮੌਕੇ ਦਾ ਹੁਕਮਰਾਨ ਤੱਤਾ। ਇਹਨਾਂ ਤੱਤਿਆਂ ਦੇ ਢੇਰ ਦੇ ਵਿੱਚ ਬਹਿ ਕੇ ਹੋਇਆ ਜਰਾ ਨਾ ਸੋਢੀ ਸੁਲਤਾਨ ਤੱਤਾ, ਤਖਤ ਪਲਟ ਜਾਂਦੇ ਮਹਿਲ ਗਰਕ ਹੁੰਦੇ, ਅਰਜਨ ਗੁਰੂ ਜੇ ਹੁੰਦਾ ਭਗਵਾਨ ਤੱਤਾ। ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਜੇ ਰੰਚਕ ਮਾਤਰ ਵੀ ਕਿਤੇ ਗੁੱਸਾ ਆ ਜਾਂਦਾ ਦੁਨੀਆਂ ਪਲਟ ਜਾਣੀ ਸੀ, ਪਰ ਗੁਰੂ ਅਰਜਨ ਸਾਹਿਬ ਨੂੰ ਕ੍ਰੋਧ ਕਿਉਂ ਨਹੀਂ? ਪੱਟ ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਇੱਕ ਗੱਲ ਅਸੀਂ ਅੰਦਰੋਂ ਖੋਜ ਕੇ ਪ੍ਰਗਟ ਕੀਤੀ ਹੈ, ਇੱਕ ਗੱਲ ਵਿਚਾਰ ਕਰਨ ਤੋਂ ਬਾਅਦ ਵਿਚਾਰਦਿਆਂ 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 ਸਾਹਮਣੇ ਆਈ ਕਿ ਗੁਰੂ ਅਰਜਨ ਦੇਵ ਮਹਾਰਾਜ ਹੁਣ ਤੁਸੀਂ ਵਿਅਕਤੀ ਨਹੀਂ ਰਹੇ, ਗੁਰੂ ਅਰਜਨ ਦੇਵ ਮਹਾਰਾਜ ਇਲਾਹੀ ਸ਼ਕਤੀ ਰੱਬ ਹੋ ਗਏ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਸਰੀਰਕ ਵਿਅਕਤੀ ਨਹੀਂ, ਤੁਸੀਂ ਇਲਾਹੀ ਸ਼ਕਤੀ ਰੱਬ ਹੋ। ਤੇ ਭੱਟ ਮਥੁਰਾ ਜੀ ਇੱਕ ਗੱਲ ਕਹਿੰਦੇ, ਦੁਨੀਆਂ ਦੇ ਲੋਕੋ ਖੋਜ ਤੇ ਖੋਜ ਕੇ ਇਹ ਗੱਲ ਵਿਚਾਰ ਸਾਹਮਣੇ ਆਈ कि इस संसार नूं तारन वास्ते गुरु अर्जन साहब का प्रकाश होया। वह कहिंदे ने तत् विचार जह मथुरा जग तारन को अवतार बनायो, जपयो जिन अर्जन देव गुरु फिर संकट जोन गर्भ न आयो। गुरु अर्जन साहब कोई हिंदू भावना नाल भगवान जपे ओदी मुक्ति होएगी, कोई मुसलमान भावना नाल अल्लाह कवे ओदी मुक्ति हो जाएगी, कोई वाहिगुरु जपे ओदी मुक्ति है, कोई सतनाम कवे ओदी मुक्ति है। पर अज एक नवी गल सामने आई, गुरु अर्जन साहब कोई चित जोड़ के धन गुरु अर्जन देव कह दे ओ भी मुक्ता, कोई चित जोड़ के धन गुरु अर्जन देव कह दे ओ भी मुक्त हो जाएगा। क्यों? अर्जन देव नाम हुण किसे शरीर दा नहीं, अर्जन देव नाम हुण अकाल पुरख दा हो गया है। तत् विचार जह मथुरा जग तारन को अवतार बनायो, जपयो जिन अर्जन देव गुरु फिर संकट जोन गर्भ ना आयो। एक बार पंक्ति पढ़ लियो, पंज मिनट होर बाकी ने, ध्यान नाल अंदरों चित जोड़ के हाजरी लायो ते सारे कहो, जपयो जिन अर्जन देव गुरु, जपियो जिन अर्जन देव गुरु, जपियो जिन अर्जन देव, फिर संकट जोन गर्भ न आयो। जपियो जिन अर्जन देव गुरु, जपियो जिन अर्जन देव गुरु, फिर संकट जोन गर्भ तत् विचार जह मथुरा, तत् विचार जह मथुरा, तत् विचार जह मथुरा, तत् जग तारन को अवतार बनायो। जपियो जिन अर्जन देव गुरु, जपियो जिन अर्जन देव गुरु, जग तारन को जपियो जिन अर्जन, जपियो जिन अर्जन, धन श्री गुरु अर्जन देव जी, धन श्री गुरु अर्जन देव जी, धन श्री गुरु, फिर संकट जोन गर्भ न आयो। जपियो जिन अर्जन देव गुरु, जपियो जिन अर्जन देव गुरु, फिर संकट जोन गर्भ आखो सतनाम श्री वाहिगुरु। सतगुरु जी ने इयो गल समझाई, दुनिया दे लोको चंदन दे नाल सैकड़े सप लपट जांदे ने। जिहड़ा चंदन दा रुख है ना, उहदे कोल सप आउंदे ने ते लिपट जांदे ने ठंडक करके, फिर अपनी जहर वाली सिरी ओ सप चंदन ते मारदा। कहिंदे की चंदन तप जांदा, की चंदन अपना सुभा छड़ दिंदा, की चंदन ठंडक ते खुशबू देनी बंद कर दिंदा। नहीं, दुनिया दे लोको जिवें चंदन सप लिपटन तो बाद भी अपना सुभा नहीं बदलदा, ऐदां संत नूं भावें लखां निंदक तंग कर लंघ जाण पर संत दा सुभा नहीं बदलेगा। गुरु नूं भावें कोई तत्ती तवी ते बिठा के तपाउणा चाहे, गुरु अर्जन साहब नहीं तपणगे। क्यों? गुरु दा सुभा चंदन वर्गा हो गया। साहब ने कहा, कबीर संत न छाड़े संताई, जो कोटक मिले असंत, मिले अगर पुयंगम बेडेओ ता शीतलता ना तजंत। चंदन ने अपनी ठंडक वाला सुभा नहीं छड़िया। मलयागर कहते चंदन उन्हें अपना सुभा नहीं त्यागया, भावे सप लिपट जान भावे सप जहर वाली सिरी मारे चंदन खुशबू देनी बंद नहीं करता, चंदन ठंडक देनी बंद नहीं करता। ऐदा गुरु की भावे लख कोई निंदा करन लग जाए लख तपाउणा चाहे गुरु का सुभाव बदलिया नहीं जा सकता। हुण चंदन विच एक गुण होर है वह पता किहड़ा कहिंदे जिथे वह सुभा नहीं बदलता सप लिपट जान जहर वाली सिरी मर चंदन खुशबू देनी ते ठंडक देनी बंद नहीं कर उत्थे चंदन विच गुरु वाला एक सुभा होर है वह पता की जेड़ा चंदन की शरण विच आ जाए उन्हूं चंदन अपने वर्गा कर लैंदा, जेड़ा गुरु की शरण विच आ जाए भावें निंदक ही आ जाए उन्हूं गुरु फिर अपना रूप बना लैंदा है। गुरु नहीं वेखदा यह कौन है उहदी शरण विच आउण दी देर है, चंदन नहीं वेखदा यह निम दा रुख है, चंदन नहीं वेखदा यह केड़ा दरखत है। जेड़ा चंदन की शरण च आ जाए उहदे विचों भी चंदन वाली खुशबू आउण लग जांदी। साहब ने फिर सलोक कहा बाणी अंदर कहिंदे कबीर चंदन का बिरवा भला बेड़े ओ ढाक पलास ओए पी चंदन होए रहे बसे जो चंदन पास। ओ भी चंदन वर्गे हो जाने जेड़े चंदन दे कोल रहिंदे महाराज सारे हो सकदे। फिर साहब ने एक गल होर के कहिंदे एक जना नहीं चंदन वर्गा हुंदा, एक ऐसा आ जेड़ा चंदन दा रूप नहीं लै सकदा, एक ऐसा आ जिहड़ा चंदन दे कोल होके चंदन दा रूप नहीं लै सकदा। महाराज ओह किहड़ा जिथों आपां कथा शुरू कीती सी हुण उत्थे ही आके गल मुक्कण लगी। अहंकार छड तैनू निरंकार मिलेगा ते साहिब कहिंदे एक अहंकारी रुख ऐसा है जिहड़ा चंदन दे कोल रवे पर चंदन दी खुशबू उहदे विच नहीं समाउंदी, जिहड़ा चंदन दे कोल भी होवे तां वी चंदन वर्गा नहीं हुंदा। महाराज ओह कौण? कहिण लगे ओह बांस दा दरखत। महाराज क्यों नहीं हुंदा? कहिंदे उहदे विच कमियां ने तीन चार। ख्याल करियो आपां अरदास करनी सतगुरु किते असी बांस वर्गे ना रह जाइए तुहाडे कोल। एक नंबर उत्ते बांस नूं उच्चे होण दा माण कि मैं सब तों उच्चा मेरे विच वल कोई नहीं। दूजा उस बांस दे अंदर कमी उहनूं एक एक फुट ते गठां पईआं होईआं गंड पई होई है, जेदे अंदर भरमां दी गंढ है उहदे विच गुरु दा प्यार नहीं उह वसेगा, जेदे अंदर पदार्थां दा अहंकार है उहदे विच निरंकार दा प्यार नहीं वस सकदा। ते तीजी कमी बांस विच्चों खाली है, खोल उहदे विच जेड़ा विच्चों खाली होवे इह सच है जेदा हिरदा शरदा ते प्रेम और विश्वास तों खाली है उहदे विच गुरु दी खुशबू नहीं भरदी। इत्थे विश्वास लैके आई ते गुरु दा प्रेम जरूर भरेगा, जे तेरा भरोसा किसे होर ते भी आ कि चलो अज इत्थे मत्था टेक लिया वीरवार किसे होर थां ते चल जांगे, शनिवार फिर कोई शनि दा तेल भी पा दांगे ग्रोह भी टाल दांगे, चेते रखी गुरु कोलों खुशबू नहीं भरनी। गुरु दी सिक्खी लैके कड़ा भी पहनिया होया पर मन विच भरम है कि कम ते नग नाल ही चलदा, कोई धागा तवीत पवा के नग भी पवा लिया फिर खुशबू नहीं भरनी। क्यों? क्योंकि तेरे अंदर विश्वास नहीं है, प्रेम नहीं है। इसलिए साहब कहिंदे जेदे विच बांस वालियां कमियां वो चंदन कोल रह के भी चंदन वर्गा नहीं हुंदा। साहब ने सलोक नाल ही कह दिता कहिंदे कबीर बांस वडाई बुढ़िया इउं मत डुबो कोए चंदन कै निकटै वसै बांस सुगंध ना होए। बांस चंदन दे कोल रहिंदा है पर उहदे विच खुशबू नहीं ओ भरदी। उहदा इक्को ही कारण है वह अंदरों खाली उहदे गंढ पई होई है। यह सच है उहनूं उच्चे होण दा माण है। ते ख्याल करियो जिन्ने साउथ अफ्रीका में कई बार तुसीं सुणदे हो अग लग गई जंगलां विच, हुण किसे बंदे ने नहीं लाई वह दो दो महीने जंगल विच अग नहीं बुझदी क्योंकि जंगल बहुत वड्डे वड्डे, कोई बंदा अग नहीं लाउंदा। ਤਾਂ ਉਹਨੂੰ ਫਿਰ ਉਹ ਕੀ ਕਹਿੰਦੇ ਵੀ ਦਰਖਤ ਜਿਹੜੇ ਆਪਸ ਵਿੱਚ ਭਿੜੇ ਤੇ ਉਹਨਾਂ ਚੋਂ ਅੱਗ ਪੈਦਾ ਹੋਈ ਤੇ ਅੱਗ ਲੱਗ। ਕਿਸੇ ਦਰਖਤ ਦੇ ਭਿੜਨ ਨਾਲ ਅੱਗ ਨਹੀਂ ਲੱਗਦੀ, ਇੱਕੋ ਹੀ ਦਰਖਤ ਹੈ ਜਦੋਂ ਬਾਂਸ ਬਾਂਸ ਨਾਲ ਕਹਿੰਦਾ ਅੱਗ ਲੱਗ ਜਾਂਦੀ ਹੈ। ਜਦੋਂ ਅਹੰਕਾਰੀ ਅਹੰਕਾਰੀ ਨਾਲ ਕਹਿੰਦਾ ਉਦੋਂ ਅਵਸ਼ ਅੱਗ ਲੱਗਦੀ ਹੈ। ਧਰਮ ਦੀ ਦੁਨੀਆਂ ਵਿੱਚ ਜਿਹੜੇ ਬੰਦੇ ਅਹੰਕਾਰ ਲੈ ਕੇ ਧਰਮ ਦੀ ਦੁਨੀਆਂ 'ਚ ਪ੍ਰਵੇਸ਼ ਕਰਦੇ ਨੇ ਉਹ ਧਰਮ ਵਿੱਚ ਅੱਗ ਲਾ ਦਿੰਦੇ ਨੇ। ਸਤਿਗੁਰੂ ਕਿਰਪਾ ਕਰਨ ਇਹੋ ਜਿਹੇ ਸ਼ਖਸ ਕਿਤੇ ਗੁਰੂ ਚਰਨਾਂ ਵਿੱਚ ਉਹ ਬਾਂਸ ਬਣ ਕੇ ਨਾ ਆਉਣ, ਕਿਤੇ ਨਿਮਰਤਾ ਨਾਲ ਭਾਵੇਂ ਕੌੜੀ ਨਿੰਮ ਹੋਵੇ ਪਰ ਨਿਮਰਤਾ ਹੋਵੇ, ਉਹਦੇ ਵਿੱਚ ਵੀ ਚੰਦਨ ਵਾਲੀ ਖੁਸ਼ਬੂ ਭਰ ਜਾਂਦੀ। ਤੇ ਸਾਹਿਬ ਜੀ ਨੇ ਬਚਨ ਕਿਹਾ, ਕਹਿੰਦੇ ਛੇ ਚੀਜ਼ਾਂ ਕੌੜੀਆਂ ਸਭ ਨਾਲੋਂ ਜ਼ਿਆਦਾ, ਪਰ ਛੇਆਂ ਨਾਲੋਂ ਵੀ ਵੱਧ ਕੌੜਾ ਪਤਾ ਕੌਣ ਹੈ? ਜਿਹੜਾ ਬਾਂਸ ਦੀ ਤਰ੍ਹਾਂ ਮਨਮੁੱਖ ਹੈ। ਮਹਾਰਾਜ ਛੇ ਕੌੜੇ ਕੌਣ ਨੇ? ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਲੋਕ ਕਿਹਾ ਤੇ ਸਾਖੀ ਘਰ ਲਿਖਦਾ ਵੀ ਉਚਾਰਨ ਕਿੱਥੇ ਕੀਤਾ। ਜਿੱਥੇ ਇੱਕ ਪਰਜਾ ਵਿੱਚ ਮਹਾਰਾਜ ਗਏ ਤੇ ਲੋਕ ਕਹਿੰਦੇ ਮਹਾਰਾਜ ਸਾਡਾ ਰਾਜਾ ਬੜਾ ਕੁੜੱਤਣ ਵਾਲਾ, ਜਿੰਨੇ ਸਾਧੂ ਆਉਂਦੇ ਉਹਨਾਂ ਨੂੰ ਚੱਕ ਕੇ ਜੇਲ੍ਹ ਚ ਬੰਦ ਕਰ ਦਿੰਦੇ। ਤਾਂ ਸਤਿਗੁਰੂ ਜੀ ਉੱਥੇ ਗਏ ਭਾਈ ਮਰਦਾਨਾ ਆਂਦੇ ਮਹਾਰਾਜ ਜਦੋਂ ਪਤਾ ਹੈ ਕਿ ਰਾਜਾ ਸਾਧੂਆਂ ਨੂੰ ਜੇਲ੍ਹ ਚ ਕਰ, ਫਿਰ ਆਪਾਂ ਆਏ ਕਿਉਂ ਇਹਦੇ ਰਾਜ ਚ? ਕਹਿੰਦੇ ਮਰਦਾਨੇ ਨੂੰ ਸਮਝਾਉਣਾ। ਜਦੋਂ ਉਹ ਪਹੁੰਚ ਗਿਆ ਤਾਂ ਉਹ ਜਿਹੜਾ ਰਾਜਾ ਸੀ ਉਹਨੇ ਕਿਹਾ, ਮਹਾਰਾਜ ਉਪਮਾ ਬੜੀ ਸੁਣੀ ਆ, ਦੋ ਸਵਾਲਾਂ ਦਾ ਜਵਾਬ ਦਿਓਗੇ? ਜੇ ਜਵਾਬ ਨਾ ਦਿੱਤਾ ਜੇਲ੍ਹ ਚ ਡੱਕ ਦਾਂਗਾ। ਮਹਾਰਾਜ ਕਹਿੰਦੇ ਪੁੱਛ। ਕਹਿੰਦਾ ਜੀ ਰੱਬ ਜਿਹਨੂੰ ਲੋਕ ਕੋਈ ਰਾਮ ਕੋਈ ਅੱਲਾ ਕੋਈ ਭਗਵਾਨ ਕੋਈ ਕੁਛ ਕਹੀ ਜਾਂਦਾ ਉਹਦੇ ਇੰਨੇ ਨਾਮ ਰੱਖੇ ਆ, ਕਹਿੰਦਾ ਉਹ ਰੱਬ ਦਿਸਦਾ ਤੇ ਹੈ ਨਹੀਂ ਕਿਤੇ, ਦਿਖਾ ਸਕਦੇ ਹੋ? ਅੱਜ ਤੱਕ ਕੋਈ ਸਾਧੂ ਮੈਨੂੰ ਰੱਬ ਨਹੀਂ ਦਿਖਾ ਸਕਿਆ। ਜਿਹਨੇ ਰੱਬ ਨਹੀਂ ਦਿਖਾਇਆ ਉਸ ਸਾਧੂ ਨੂੰ ਚੁੱਕ ਕੇ ਮੈਂ ਜੇਲ੍ਹ 'ਚ ਪਾਲ। ਹੁਣ ਤੁਸੀਂ ਦੱਸੋ, ਜੇ ਸਾਧੂ ਹੋ ਤਾਂ ਰੱਬ ਦਿਖਾਓ, ਨਹੀਂ ਤੇ ਫਿਰ ਜੇਲ੍ਹ ਜਾਣਾ ਪਏਗਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਦਿਖਾ ਦਿੰਦੇ। ਕਹਿੰਦਾ ਜੀ ਕਿਵੇਂ ਦਿਖਾਓਗੇ? ਕਹਿੰਦੇ ਬਹਿ ਜਾ ਦੋ ਮਿੰਟ। ਧੰਨ ਗੁਰੂ ਨਾਨਕ ਦੇਵ ਮਹਾਰਾਜ ਬੋਲੇ, ਕਹਿੰਦੇ ਰਾਜਨ ਦੁੱਧ ਦਾ ਗਲਾਸ ਮੰਗਾ ਸਕਦਾ? ਕਹਿੰਦਾ ਜੀ ਮੈਂ ਬਾਦਸ਼ਾਹ ਆ, ਜੋ ਮਰਜ਼ੀ ਮੰਗਾ ਲਓ। ਇੱਕ ਪਲ ਵਿੱਚ ਆਵਾਜ਼ ਦਿੱਤੀ, ਸਿਪਾਹੀ ਗਏ ਦੁੱਧ ਲੈਣ ਦਾ। ਤੇ ਚਿੱਤ ਵਿੱਚ ਰਾਜਾ ਸੋਚਦਾ ਸਾਧੂ ਇਹ ਵੀ ਦੁੱਧ ਪੀਣ ਵਾਲਾ ਹੀ ਲੱਗਦਾ, ਸਵਾਲ ਦਾ ਜਵਾਬ ਕੀ ਦਏਗਾ? ਗੁਰੂ ਨਾਨਕ ਸਾਹਿਬ ਉਹਨੂੰ ਇਸ਼ਾਰਾ ਕਰਕੇ ਕਹਿੰਦੇ ਰਾਜਨ ਤੂੰ ਸਿਆਣਾ ਹੈ ਤਾਂ ਹੀ ਤੈਨੂੰ ਰਾਜ ਗੱਦੀ ਮਿਲੀ, ਇੱਕ ਗੱਲ ਦੱਸ ਕੀ ਦੁੱਧ ਵਿੱਚ ਮੱਖਣ ਹੁੰਦਾ? ਕਹਿੰਦਾ ਮਹਾਰਾਜ ਜ਼ਰੂਰ ਹੁੰਦਾ, ਦੁੱਧ ਚੋਂ ਮੱਖਣ ਘਿਓ ਬਣਦਾ। ਤੇ ਸਤਿਗੁਰੂ ਕਹਿੰਦੇ ਜਿਹੜਾ ਦੁੱਧ ਤੂੰ ਲਿਆਂਦਾ ਨਾ ਇਹਦੇ ਵਿੱਚ ਮੱਖਣ ਨਹੀਂ ਹੈ। ਕਹਿੰਦਾ ਮਹਾਰਾਜ ਕੀ ਗੱਲ ਕਰਦੇ, ਦੁੱਧ ਵਿੱਚ ਮੱਖਣ ਹੁੰਦਾ? ਮਹਾਰਾਜ ਕਹਿਣਗੇ ਵੇਖ ਧਿਆਨ ਨਾਲ, ਤੇਰੇ ਲਿਆਂਦੇ ਦੁੱਧ ਵਿੱਚ ਮੱਖਣ ਨਹੀਂ ਹੈ। ਕਹਿੰਦਾ ਮਹਾਰਾਜ ਜੀ ਇੰਜ ਨਹੀਂ ਉਹ ਦਿਖਦਾ ਦੁੱਧ ਵਿੱਚੋਂ ਮੱਖਣ, ਇਹਨੂੰ ਜਾਗ ਲਾਉਣਾ ਪੈਂਦਾ, ਫਿਰ ਦਹੀਂ ਬਣੇਗਾ, ਫਿਰ ਰਿੜਕਣਾ ਪੈਂਦਾ, ਫਿਰ ਜਾ ਕੇ ਮੱਖਣ ਪ੍ਰਗਟ ਹੁੰਦਾ। ਤੇ ਸਤਿਗੁਰੂ ਕਹਿੰਦੇ ਰਾਜਨ ਇਹੋ ਗੱਲ ਤੈਨੂੰ ਸਮਝਾਉਣੀ, ਉਹ ਰੱਬ ਸਾਰਿਆਂ ਵਿੱਚ ਵੱਸਦਾ, ਇੰਜ ਨਹੀਂ ਉਹ ਦਿਸਦਾ। ਪਹਿਲਾਂ ਸ਼ਬਦ ਦਾ ਜਾਗ ਲਾਉਣਾ ਪੈਂਦਾ, ਸ਼ੁਭ ਕਰਮਾਂ ਨਾਲ ਰਿੜਕਣਾ ਪੈਂਦਾ, ਫਿਰ ਬੰਦਿਆ ਤੇਰੀ ਜ਼ਿੰਦਗੀ 'ਚ ਰੱਬ ਪ੍ਰਗਟ ਹੁੰਦਾ। ਤੂੰ ਕਦੇ ਸ਼ਬਦ ਦਾ ਜਾਗ ਲਾਇਆ? ਕਦੇ ਅੰਮ੍ਰਿਤ ਵੇਲੇ ਉੱਠ ਕੇ ਦਾਤਾਂ ਦੇਣ ਵਾਲੇ ਨੂੰ ਜਪਿਆ ਸਤਨਾਮ ਸ੍ਰੀ ਵਾਹਿਗੁਰੂ? ਰਾਜੇ ਦਾ ਸਿਰ ਝੁੱਕ ਗਿਆ, ਪਾਤਸ਼ਾਹ ਆਹ ਗੱਲ ਦਲੀਲ ਵਾਲੀ ਕਿਸੇ ਨਹੀਂ ਸਮਝਾਈ, ਹੁਣ ਮੈਨੂੰ ਹੁਕਮ ਕਰੋ ਕੋਈ ਪ੍ਰਸ਼ਾਦ ਦਿਓ। ਸਤਿਗੁਰੂ ਕਹਿੰਦੇ ਹੁਣੇ ਦਿੰਦੇ ਕਿਰਪਾ ਪ੍ਰਸ਼ਾਦ। ਸਾਹਿਬ ਕਹਿੰਦੇ ਭਾਈ ਮਰਦਾਨੇ ਉਹ ਦਰਖਤ ਦੇ ਪੱਤੇ ਤੋੜ ਕੇ ਦੇ। ਪੱਤੇ ਤੋੜੇ ਤੇ ਪ੍ਰਸ਼ਾਦ ਵਜੋਂ ਮਹਾਰਾਜ ਦੇਣ ਲੱਗੇ। ਇਹਨੇ ਕਿਹਾ ਮਹਾਰਾਜ ਖਾਲਮਾ? ਕਹਿਣਗੇ ਖਾਣ ਵਾਸਤੇ ਦਿੱਤੇ ਨੇ ਉਹ ਪੱਤੇ। ਦੋ ਚਾਰ ਰਾਜੇ ਨੇ ਹੱਥ ਦੀ ਤਲੀ ਤਰਕ ਜਦੋਂ ਮੂੰਹ ਵਿੱਚ ਪਾਏ ਤੇ ਇੰਨੇ ਕੌੜੇ, ਇਹਨੇ ਗੁੱਸੇ ਨਾਲ ਥੁੱਕ ਦਿੱਤੇ। ਇਹ ਨਿੰਮ ਦੇ ਪੱਤੇ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਕਿਉਂ ਥੁੱਕ ਦਿੱਤਾ? ਕਹਿੰਦਾ ਮਹਾਰਾਜ ਕੌੜੇ ਨੇ। ਤੇ ਸਿਪਾਹੀ ਨੂੰ ਕਹਿੰਦਾ ਆਪਣੇ ਮੰਤਰੀ ਨੂੰ ਸੱਦ ਕੇ, ਇਹਦੇ ਨਾਲ ਦੇ ਜਿੰਨੇ ਦਰਖਤ ਨੇ ਜੜੋਂ ਪੱਟ ਕੇ ਖਤਮ ਕਰ ਦੇ ਮੇਰੇ ਰਾਜ ਵਿੱਚੋਂ। ਤੇ ਗੁੱਸੇ ਵਿੱਚ ਬੋਲਿਆ ਧੰਨ ਗੁਰੂ ਨਾਨਕ ਸਾਹਿਬ ਉਹਨੂੰ ਕਹਿੰਦੇ ਰਾਜਨ ਸ਼ਾਂਤ ਹੋ ਜਾ, ਦਰਖਤ ਦੇ ਪੱਤੇ ਕੌੜੇ ਨੇ, ਤੂੰ ਇੱਕ ਪਲ ਵਿੱਚ ਥੁੱਕ ਦਿੱਤੇ, ਇਸ ਦਰਖਤ ਵਿੱਚ ਤਾਂ ਫਿਰ ਵੀ ਕੋਈ ਗੁਣ ਹੈ। ਉਹ ਭਲਿਆ ਜਿਹੜੇ ਬਚਨ ਤੂੰ ਕੌੜੇ ਬੋਲਦੇ, ਇੱਕ ਗੱਲ ਯਾਦ ਰੱਖ ਤੂੰ ਮੌਕੇ ਦਾ ਰਾਜਾ, ਲੋਕ ਤੇਰੇ ਮੂੰਹ ਤੇ ਥੁੱਕਣ ਨਾ ਥੁੱਕਣ ਪਿੱਠ ਘੁੰਮਦਿਆਂ ਸਾਰ ਬਾਅਦ ਵਿੱਚ ਜ਼ਰੂਰ ਥੁੱਕਦੇ ਨੇ। ਕੌੜਾ ਬੋਲਣ ਵਾਲਾ ਮੂੰਹ ਤੇ ਭਾਵੇਂ ਕੋਈ ਕੁਝ ਨਾ ਕਹੇ, ਮੂੰਹ ਘੁੰਮਦਾ ਤੇ ਲੋਕ ਮਗਰੋਂ ਜ਼ਰੂਰ ਥੁੱਕਦੇ ਨੇ। ਜੇ ਤੂੰ ਚਾਹੁੰਦਾ ਕਿ ਲੋਕ ਤੈਨੂੰ ਮੂੰਹ ਤੇ ਵੀ ਇੱਜ਼ਤ ਦੇਣ ਤੇ ਪਿੱਠ ਪਿੱਛੇ ਵੀ ਮਾਣ ਦੇਣ, ਭਲਿਆ ਕੌੜਾ ਨਾ ਬੋਲਿਆ ਕਰ। ਕੌੜਾ ਬੋਲਣ ਵਾਲਾ ਇਹਨਾਂ ਛੇ ਕੌੜੀਆਂ ਚੀਜ਼ਾਂ ਨਾਲੋਂ ਵੀ ਭੈੜਾ। ਮਹਾਰਾਜ ਜੀ ਉਹ ਕਿਹੜਾ? ਫਿਰ ਸਾਹਿਬ ਨੇ ਰਬਾਬ ਛੇੜ ਮਰਦਾਨੇ ਇੱਕ ਸ਼ਬਦ ਗਾਈਏ। ਹਜ਼ੂਰ ਨੇ ਉੱਥੇ ਤੁੱਕ ਉਚਾਰਨ ਕੀਤੀ, ਕਹਿੰਦੇ ਤੁੰਮੀ ਤੁੰਮਾ ਵਿਸ ਆਕਤ ਧੂਰਾ। ਤੁੰਮੀ ਸਭ ਤੋਂ ਕੌੜੀ, ਤੁੰਮਾ ਵੀ ਕੌੜਾ, ਵਿਸ ਜ਼ਹਿਰ ਵੀ ਕੌੜੀ, ਅੱਕ ਵੀ ਕੌੜਾ, ਧਤੂਰਾ ਵੀ ਕੌੜਾ, ਨਿੰਮ ਵੀ ਕੌੜੀ, ਇਹ ਛੇ ਚੀਜ਼ਾਂ ਕੌੜੀਆਂ। ਤੇ ਮਹਾਰਾਜ ਕਹਿੰਦੇ ਇਹਦੇ ਨਾਲੋਂ ਕੌੜਾ ਕੌਣ। ਤੁਮੀ ਤੁਮਾ ਵਿਸ ਅਕਤ ਧੂਰਾ ਨਿੰਮ ਫਲ ਮਨਮੁਖ ਵਸੈ ਤਿਸ ਜਿਸ ਤੂੰ ਚਿਤ ਨਾ ਆਵਈ। ਉਹਦੇ ਮਨ ਤੇ ਮੁਖ ਵਿੱਚ ਇਹ ਕੁੜਤਣ ਵਸਦੀ ਹੈ ਕਿਹਦੇ, ਜਿਹਨੂੰ ਰੱਬ ਚੇਤੇ ਨਹੀਂ ਆਉਂਦਾ ਉਹ ਭਲਿਆ ਪਰਮਾਤਮਾ ਚੇਤੇ ਕਰਿਆ ਕਰ ਤੂੰ ਮਿੱਠਾ ਹੋ ਜਾਏਗਾ, ਪਰਮਾਤਮਾ ਚੇਤੇ ਕਰਿਆ ਕਰ ਪ੍ਰੇਮ ਅੰਦਰ ਵਸ ਜਾਏਗਾ। ਫਿਰ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਉੱਠਦਿਆਂ ਬਹਿੰਦਿਆਂ ਕਿਹਾ ਕਰ ਸਤਨਾਮ ਸ੍ਰੀ ਵਾਹਿਗੁਰੂ। ਸਮਾਂ ਸਮਾਪਤ ਹੈ, ਦੋ ਚਾਰ ਮਿੰਟ ਵੱਧ ਹੋ ਗਏ, ਉਹਦੇ ਵਾਸਤੇ ਖੇਵਾਂ ਦੇ ਜਾ ਚੁੱਕਾ। ਇੱਕ ਵਾਰ ਸਾਰੇ ਹਾਜ਼ਰੀ ਲਾ ਦਿਓ ਤੇ ਚਿੱਤ ਜੋੜ ਕੇ ਗੁਰੂ ਚਰਨਾਂ ਵਿੱਚੋਂ ਜ਼ਰੂਰ ਮੰਗਿਓ, ਸਤਿਗੁਰੂ ਜੀ ਉੱਠਦਿਆਂ ਬਹਿੰਦਿਆਂ ਆਪਣੇ ਚਰਨਾਂ ਦੀ ਯਾਦ ਬਖਸ਼ੋ, ਨਾਮ ਨਾ ਵਿਸਰੇ ਗੁਰਾ, ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਮਨ ਉੱਠਦਿਆਂ ਬਹਿੰਦਿਆਂ ਜਪਦਿਆਂ ਰਵੇ ਤੇ ਮਨ ਨੂੰ ਪੜਾਇਓ। ਗੁਰ 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 ਸਦ ਕਰੀਐ ਮੇਰੇ ਮਨ, ਗੁਰ 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 ਸਦ ਕਰੀਐ, ਗੁਰ 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 ਸਦ ਕਰੀਐ ਮੇਰੇ ਮਨ, ਗੁਰ 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 ਸਦ ਕਰੀਐ, ਗੁਰ 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 ਸਦ, ਗੁਰ 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 ਸਦ ਕਰੀਐ, ਗੁਰ 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 ਸਦ ਕਰੀ, ਸਾਰੇ ਕਹਿ ਦਿਓ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਰਤਨ ਜਨਮ ਸਫਲ ਗੁਰ ਕੀਆ, ਰਤਨ ਜਨਮ ਸਫਲ ਗੁਰ ਕੀਆ, ਰਤਨ ਜਨਮ ਸਫਲ ਗੁਰ, ਦਰਸ਼ਨ ਕੋ ਵਲ ਹਰੀਐ ਮੇਰੇ ਮਨ, ਗੁਰ 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 ਸਦ ਕਰੀਐ, ਗੁਰ 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 ਸਦ ਕਰੀਐ ਮੇਰੇ ਮਨ, ਗੁਰ 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 ਸਦ ਕਰੀਐ, ਦਰਸ਼ਨ ਕੋਵਲ ਮੇਰੇ ਮਨ, ਗੁਰ 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 ਸਦ, ਗੁਰ 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 ਸਦ ਕਰ, ਗੁਰ 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 ਸਦ ਕਰੀਐ। ਸਤਿਗੁਰ ਕਿਰਪਾ ਕਰਨ ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ, ਹੋਈਆਂ ਭੁੱਲਾਂ ਚੁੱਕਣ ਦੀ ਖਿਮਾ ਬਖਸ਼ਣੀ। ਸਮੂਹ ਸਾਧ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਦਰਸ਼ਨ ਬਖਸ਼ੇ ਹਨ। ਭਾਵੇਂ ਕਿ ਤਿੰਨ ਦਿਨ ਦਾ ਪ੍ਰੋਗਰਾਮ ਸੀ ਜਾਂ ਤੇ ਤੁਹਾਡੇ ਤੱਕ ਅਨਾਊਂਸਮੈਂਟ ਨਹੀਂ ਪਹੁੰਚੀ, ਪਿਛਲੇ ਦੋ ਦਿਨ ਬਹੁਤ ਘੱਟ ਸਰੀਰ ਆਏ ਹਨ। ਜਿੰਨੇ ਵੀ ਸਰੀਰ ਆਏ ਸਰਬੱਤ ਦਾ ਧੰਨਵਾਦ ਹੈ, ਸਮੂਹ ਪ੍ਰਬੰਧਕਾਂ ਦਾ ਧੰਨਵਾਦ ਜਿਨ੍ਹਾਂ ਨੇ ਬੜਾ ਸੋਹਣਾ ਪ੍ਰੋਗਰਾਮ ਕੱਲ੍ਹ ਨੂੰ ਵੀ ਉਲੀਕਿਆ ਹੈ। ਕੋਟਾਨ ਕੋਟ ਸ਼ੁਕਰ ਹੈ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਤਰੁੱਠ ਕੇ ਬਖਸ਼ਿਸ਼ਾਂ ਕਰਦੇ ਹਨ। ਆਪਣੀਆਂ ਅਸੀਸਾਂ ਬਖਸ਼ਿਓ ਜੋ ਸਤਿਗੁਰ ਜੀ ਰਸਨਾ ਤੋਂ ਖਵਾਉਂਦੇ ਹਨ, ਭੈ ਭਾਵਣੀ ਨਾਲ ਜੀਵਨ ਵਿੱਚ ਕਮਾਉਣ ਦਾ ਵੀ ਬਲ ਬਖਸ਼ਣ, ਤਾਂ ਜੋ ਆਪ ਸੰਗਤ ਦੀ ਚਰਨ ਧੂੜ ਨਾਲ ਸਾਡਾ ਵੀ ਜੀਵਨ ਜਨਮ ਸਫਲ ਹੋ ਸਕੇ। ਬੜੀ ਖੁਸ਼ੀ ਦੀ ਗੱਲ ਹੈ, ਸਾਡੇ ਸਤਿਕਾਰਯੋਗ ਮਾਸਟਰ ਗੁਰਦੇਵ ਸਿੰਘ ਜੀ ਜੋ ਪਹਿਲਾਂ ਪੜ੍ਹਾਉਂਦੇ ਰਹੇ ਹਨ ਬਚਪਨ ਵਿੱਚ ਇੱਥੇ ਆਏ ਹਨ, ਉਹਨਾਂ ਨੂੰ ਵੀ ਜੀ ਆਇਆਂ ਧੰਨਵਾਦ। ਪੁੱਲ ਚੁੱਕ ਦੀ ਖਿਮਾ ਅਦਬ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਦਾ,
ਜਿਨ੍ਹਾਂ ਨੇ ਕਿ ਬਹੁਤ ਹੀ ਸਹਿਜ ਤਰੀਕੇ ਦੇ ਨਾਲ ਇਹ ਜੋ ਅਗਲਾ ਮਹੀਨਾ ਜੂਨ ਮਹੀਨਾ ਆ ਰਿਹਾ ਹੈ, ਭਾਣਾ ਮੰਨਣ ਦਾ ਮਹੀਨਾ ਹੈ, ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਵੀ ਮੁਖਾਤਬ ਹੁੰਦਿਆਂ ਕਿਹਾ, ਗੁਰੂ ਸਾਹਿਬ ਨੇ ਰਚਨਾ ਕੀਤੀ, ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਸੋ ਵਾਹਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਆਪਣੇ ਦੱਸੇ ਹੋਏ ਰਸਤਿਆਂ ਤੇ ਚੱਲਣ ਦਾ ਬਲ ਬਖਸ਼ਣ। ਸੋ ਆਓ ਇੱਕ ਸ਼ਬਦ ਦੀ ਹਾਜ਼ਰੀ ਕਾਕਾ ਪ੍ਰਤਾਪ ਸਿੰਘ ਜੀ, ਉਪਰੰਤ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਜਗਦੇਵ ਸਿੰਘ ਜੀ ਲਵਾਉਣਗੇ, ਉਪਰੰਤ ਅਨੰਦ ਸਾਹਿਬ ਦਾ ਪਾਠ, ਸਮਾਪਤੀ ਦੀ ਅਰਦਾਸ ਤੇ ਮਹਾਰਾਜ ਜੀ ਨੇ ਆਪਣੇ ਸੁਖ ਆਸਨ ਸਥਾਨਾਂ ਵੱਲ ਨੂੰ ਤੁਰਨਾ ਹੈ। ਸੋ ਕਿਰਪਾ ਕਰਨੀ ਆਪ ਜੀ ਨੇ ਅੱਜ ਦਾ ਜੋ ਇਹ ਦੀਵਾਨ ਹਾਲ ਹੈ ਸੰਪੂਰਨ ਕਰਕੇ ਹੀ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ ਦਾਸ ਜੀਉ ਪਿੰਡ ਸਭ ਤੇਰੀ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਤੇਰੀ ਰਾਸ।
सगल समग्री तुमरे सूत्र भारी तुमते
ਇਸ ਸਨ ਕਾਕਾ ਪ੍ਰਤਾਪ ਸਿੰਘ ਜੀ ਜੋ ਕਿ ਅਕਸਰ ਗੁਰੂ ਘਰ ਵਿਖੇ ਗੁਰਬਾਣੀ ਦਾ ਨਿਰੋਲ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਰਹਿੰਦੇ ਹਨ। ਮੈਂ ਬੇਨਤੀ ਕਰਦਾ ਹਾਂ ਭਾਈ ਸਾਹਿਬ ਜਗਦੇਵ ਸਿੰਘ ਜੀ ਮੁੱਖ ਕੀਰਤਨੀ ਹੈ ਗੁਰਦੁਆਰਾ ਸਿੰਘ ਸਭਾ ਦੇ ਏਰੀਆ ਮਲਪੀਟਸ ਜੀ ਨੂੰ ਕਿ ਭਾਈ ਸਰਬਜੀਤ ਸਿੰਘ ਜੀ ਦੁੱਖ ਨਿਵਾਰਨ ਸਾਹਿਬ ਲੁਧਿਆਣਾ ਵਾਲਿਆਂ ਨੂੰ ਸਿਰ ਪਾਓ ਦੀ ਬਖਸ਼ਿਸ਼ ਦੇ ਕੇ ਸਨਮਾਨਿਤ ਕਰਨ, ਕਿਉਂਕਿ ਭਾਈ ਸਾਹਿਬ ਜੀ ਨੇ ਹੁਣੇ ਪਤਾ ਲੱਗਾ ਕਿ ਚਲੇ ਜਾਣਾ ਹੈ। ਸੋ ਆਓ ਸਾਰੇ ਸਿੰਘਾਂ ਵੀਰਾਂ ਨੂੰ ਵੀ ਮੈਂ ਬੇਨਤੀ ਹੈ ਕਿ ਜੋ ਆ ਸਕਦੇ ਹਨ ਆ ਕਰਕੇ ਭਾਈ ਸਾਹਿਬ ਨੂੰ ਸਨਮਾਨ ਜ਼ਰੂਰ ਕਰੋ ਜੀ।
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ, ਜਿਨ੍ਹਾਂ ਨੇ ਕਿ ਆਪਣਾ ਕੀਮਤੀ ਸਮਾਂ ਸਾਨੂੰ ਇੱਥੇ ਦਿੱਤਾ ਅਤੇ ਸਰਬੱਤ ਸਤਸੰਗ ਨੂੰ ਗੁਰੂ ਦੀ ਬਾਣੀ ਇਤਿਹਾਸ ਦੇ ਨਾਲ, ਗੁਰ ਇਤਿਹਾਸ ਦੇ ਨਾਲ ਜੋੜਿਆ ਹੈ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਫਿਰ ਤੋਂ। ਸੋ ਆਓ ਇੱਕ ਸ਼ਬਦ ਦੀ ਹਾਜ਼ਰੀ ਭਾਈ ਜਗਦੇਵ ਸਿੰਘ ਜੀ ਜੰਮੂ ਵਾਲੇ ਲਗਵਾ ਕਰਕੇ, ਉਪਰੰਤ ਅਨੰਦ ਸਾਹਿਬ ਜੀ ਦਾ ਪਾਠ ਆਪ ਜੀ ਨੂੰ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪ੍ਰਸਾਦ ਸਭ ਜਗਤ ਤਰਾਇਆ, ਤਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਤਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਤਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜੋ ਜਾਣੇ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲੈ ਪ੍ਰਭ ਸੋਏ, ਜੋ ਜਾਣੇ ਤਿਸ ਸਦਾ ਸੁਖ ਹੋਏ, ਆਪ ਮਿਲਾਏ ਪ੍ਰਭ ਸੋਏ, ਆਪ ਮਿਲਾਏ ਲੈ ਪ੍ਰਭ ਸੋਏ, ਤਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਤਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। Thank you. ओ तनवंत कुलवंत पतवंत जीवन मुक्त जिस हृदय भगवंत ओ तनवंत कुलवंत पतवंत जीवन मुक्त जिस हृदय भगवंत जीवन मुक्त जिस हृदय भगवंत तन 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 जन आया जिस प्रसाद सब जगत तराया तन 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 जन आया